ਰੱਖੋ ਪ੍ਰਭੁ ਨਾਨਕ ਦੇ ਕਰ ਹੱਥ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦੁਆਦਸ ਗੋਰਿੰਦ ਕੋ ਮੇਰੀ ਹੈ ਪ੍ਰਣਾਮ ਪਰਮ ਆਦਰਣੀਏ ਅਰਚਨੀਏ ਬੰਦਨੀਏ ਸਾਹਿਬੇ ਕਮਾਲ ਗਰੀਬ ਨਿਵਾਜ ਸਾਹਿਬ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਸਰਬੱਤ ਮਾਈ ਭਾਈ ਜੋ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਨਾਮ ਨਾਲ ਆਪਣੀਆਂ ਮਨ ਬਿਰਤੀਆਂ ਜੋੜ ਬੈਠੇ ਹੋ ਆਪ ਜੀ ਦੀਆਂ ਰਸਨਾ ਆਪ ਜੀ ਦੇ ਸ਼ਰਵਣ ਆਪ ਜੀ ਦੇ ਚਰਨ ਭਾਵ ਆਪ ਜੀ ਦਾ ਰੋਮ ਰੋਮ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਪਵਿੱਤਰ ਹੋਇਆ ਪਿਆ ਹੈ। ਮੈਂ ਅਰਜ਼ ਕਰਾਂਗਾ ਸਰਬੱਤ ਮਾਈ ਭਾਈ ਮੈਨੂੰ ਇਹ ਬਲ ਬਖਸ਼ਣ ਵਾਸਤੇ ਕਿ ਮੈਂ ਆਪ ਜੀ ਦੇ ਸਨਮੁਖ ਕੁਝ ਅਰਜ਼ਾਂ ਕਰਨ ਦੇ ਯੋਗ ਹੋ ਸਕਾਂ। ਸਰਬੱਤ ਮਾਈ ਭਾਈ ਗੱਜ ਕੇ ਕਹੋ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਫਿਰ ਕਿਰਪਾ ਕਰੋ ਔਰ ਗੱਜ ਕੇ ਕਹੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਕੋਈ ਰਸਨਾ ਮਾਂਝੀ ਨਾ ਰਹਿ ਜਾਵੇ ਜਿਨ ਇਹ ਥਾਨ ਸੁਹਾਇਆ ਬਾਰਵੇਂ ਨਾਨਕ ਗਊ ਗਰੀਬ ਦੇ ਰੱਖਿਅਕ ਕਲਯੁਗ ਦੇ ਤਾਰਨਹਾਰ ਚੀਨੀ ਦੇ ਸ਼ਾਹ ਅਸਵਾਰ ਗਰੀਬ ਨਿਵਾਜ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਆਪਣੀ ਆਪਣੀ ਹਾਜ਼ਰੀ ਲਵਾਉਣ ਵਾਸਤੇ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਸਤਸੰਗੀ ਜਨੋ ਅੱਜ ਆਪਾਂ ਸਾਰੇ ਜਿਸ ਮਹਾਨ ਸਤਿਗੁਰੂ ਦੀ ਪਾਵਨ ਪਵਿੱਤਰ ਯਾਦ ਵਿੱਚ ਬੈਠੇ ਹਾਂ ਉਹ ਅਟਲ ਪ੍ਰਤਾਪੀ ਸਤਿਗੁਰੂ ਹਰ ਘਟ ਦਾ ਮਹਿਰਮ ਉਹ ਮਹਿਬੂਬ ਪਿਆਰਾ ਗਊ ਗਰੀਬ ਦਾ ਰੱਖਿਅਕ ਸਤਿਗੁਰੂ ਜਿਸ ਨੇ ਆਪਣੀ ਸਾਰੀ ਦੁਨਿਆਵੀ ਜ਼ਿੰਦਗੀ ਗਊ ਗਰੀਬ ਦੇ ਭਲੇ ਵਾਸਤੇ ਲਾ ਦਿੱਤੀ ਭਾਵ ਉਹ ਅਟਲ ਪ੍ਰਤਾਪੀ ਗਰੀਬ ਨਿਵਾਜ ਸਤਿਗੁਰੂ ਜੀ ਦੀ ਅੱਜ ਆਪਾਂ ਸਾਰੇ ਤਰਵੰਜਵੀਂ ਬਰਸੀ ਦੇ ਸੰਬੰਧ ਵਿੱਚ ਉਨ੍ਹਾਂ ਦੇ ਜੋਤ ਵਲੀਨ ਦਿਹਾੜੇ ਨੂੰ ਮਨਾ ਰਹੇ ਹਾਂ। ਸਤਸੰਗੀ ਜਨੋ ਕੋਈ ਰਸਨਾ ਵਾਂਝੀ ਨਾ ਰਹਿ ਜਾਵੇ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਕਿਰਪਾ ਨਾਲ ਉਹ ਮਹਾਨ ਪਰ ਉਪਕਾਰੀ ਸਤਿਗੁਰੂ ਅੱਜ ਸਾਨੂੰ ਯਾਦ ਆ ਰਹੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੀ ਸਾਖਸ਼ਾਤ ਸਰੂਪ ਵਰਤਮਾਨ ਸਤਿਗੁਰੂ ਉਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਵਿਚ ਸਰਬੱਤ ਮਾਈ ਭਾਈ ਸਜਦਾ ਕਰੋ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਤੁਧ ਚਿਤਵਤ ਸੁਖ ਅਧਿਕ ਹੋਏ ਨਸ ਹੈ ਅਨਗਨ ਪਾਪ ਇਹ ਪਵਿੱਤਰ ਬਚਨ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਹਿਬੂਬ ਸਤਿਗੁਰੂ ਆਪਣੇ ਗੁਰੂ ਪਿਤਾ ਦੇ ਵਾਸਤੇ ਉਚਾਰਨ ਕੀਤੇ ਕਿ ਤੁਦ ਚਿਤਵਤ ਸੁਖ ਅਧਿਕ ਹੋਏ, ਨਸ ਹੈ ਅਨਗਨ ਪਾਪ, ਕਰ ਕਿਰਪਾ ਮੋਹਿ ਰਿਦ ਬਸਹੁ। ਸ੍ਰੀ ਸਤਿਗੁਰੂ ਪ੍ਰਤਾਪ। ਸਤਸੰਗੀ ਜਨੋ, ਜਦੋਂ ਆਪਾਂ ਇਤਿਹਾਸ ਨੂੰ ਵੇਖਦੇ ਹਾਂ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਮਾਂ ਗੁਰਗੱਦੀ ਕਾਲ 1906 ਤੋਂ ਸ਼ੁਰੂ ਹੁੰਦਾ। 1963 ਬਿਕਰਮੀ ਜਦੋਂ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੇਹ ਦਾ ਓਹਲਾ ਕੀਤਾ, ਉਨ੍ਹਾਂ ਤੋਂ ਬਾਅਦ 16 ਕੁ ਸਾਲ ਦੀ ਸੰਸਾਰਿਕ ਆਰਜਾ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਗੱਦੀ ਤੇ ਸੁਭਾਇਮਾਨ ਹੋਏ। ਇਹ ਉਹ ਸਮਾਂ ਜਦੋਂ ਸਤਸੰਗੀ ਜਨੋ ਨਾਮਧਾਰੀ ਪੰਥ ਉੱਤੇ ਜਿੱਥੇ ਅੰਗਰੇਜ਼ ਦੀਆਂ ਸ਼ਕਤੀਆਂ ਦਾ ਝੱਖੜ ਬਹੁਤ ਜ਼ੋਰ ਸ਼ੋਰ ਨਾਲ ਝੁੱਲਿਆ ਹੋਇਆ ਪਰ ਹਾਲੇ ਠੰਡਾ ਨਹੀਂ ਹੋਇਆ, ਆਪਣਿਆਂ ਵੱਲੋਂ ਮੁਖਾਲਫਤ ਦਾ ਜ਼ੋਰ ਭਾਵੇਂ ਠੰਡਾ ਹੋ ਗਿਆ, ਉਹ ਸਾਧੂ ਸੰਤ ਜਿਹੜੇ ਗੱਦੀਆਂ ਲਾ ਕੇ ਬੈਠੇ ਸਨ ਉਨ੍ਹਾਂ ਦਾ ਜ਼ੋਰ ਤੇ ਭਾਵੇਂ ਠੰਡਾ ਹੋ ਗਿਆ, ਪਰ ਪੰਜਾਬ ਵਿੱਚ ਚੱਲਣ ਵਾਲੀਆਂ ਲਹਿਰਾਂ ਜਿਨ੍ਹਾਂ ਵਿੱਚੋਂ ਸਿੰਘ ਸਭਾ ਲਹਿਰ ਦਾ ਨਾਂ ਵਿਸ਼ੇਸ਼ ਤੌਰ ਤੇ ਲਿਆ ਜਾ ਸਕਦਾ, ਜਿਹੜੀ ਲਹਿਰ ਕੇਵਲ ਤੇ ਕੇਵਲ ਨਾਮਧਾਰੀ ਪੰਥ ਦੇ ਪ੍ਰਚਾਰ ਨੂੰ ਰੋਕਣ ਵਾਸਤੇ ਹੀ ਜਾਰੀ ਹੋਈ ਸੀ, ਚਾਲੂ ਹੋਈ ਸੀ। ਜਿੱਥੇ ਇਹ ਅੰਗਰੇਜ਼ ਪ੍ਰਸਤ ਲਹਿਰਾਂ ਨੇ, ਸਿੰਘ ਸਭਾ ਲਹਿਰ ਹੈ, ਪੰਜਾਬ ਵਿੱਚ ਆਰੀਆ ਸਮਾਜ ਦੀ ਹਨੇਰੀ ਝੁੱਲੀ ਹੋਈ ਹੈ, ਆਪਸ ਵਿੱਚ ਹਿੰਦੂ ਤੇ ਸਿੱਖਾਂ ਦਾ ਪਾੜਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੋਇਆ, ਇੱਥੋਂ ਤੱਕ ਖੇਡ ਬਣੀ ਹੋਈ ਹੈ ਕਿ ਸਿੱਖ ਆਪਣੇ ਆਪ ਨੂੰ ਇੱਕ ਵੱਖਰੀ ਕੌਮ ਕਹਿਣ ਵਿੱਚ ਫਖਰ ਮਹਿਸੂਸ ਕਰਦੇ ਨੇ, ਪਰ ਦੂਸਰੇ ਪਾਸੇ ਹਿੰਦੂ ਵੀਰ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਸਿੱਖ ਹਿੰਦੂ ਹਨ, ਸਿੱਖ ਕੋਈ ਕੌਮ ਨਹੀਂ। ਇਹ ਗੱਲ ਵਾਦ ਵਿਵਾਦ ਵਿੱਚ ਇੱਥੋਂ ਤੱਕ ਜ਼ੋਰ ਫੜ ਗਈ ਹੋਈ ਹੈ ਕਿ ਇੱਕ ਦੂਸਰੇ ਦੇ ਖਿਲਾਫ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ। 1907 ਵਿੱਚ ਆਰੀਆ ਸਮਾਜ ਦੇ ਇਨ੍ਹਾਂ ਦਲੀਲਾਂ ਨੂੰ ਰੋਕਣ ਵਾਸਤੇ ਕਿ ਸਿੱਖ ਜਿਹੜੇ ਨੇ ਉਹ ਕੇਸਾਧਾਰੀ ਹਿੰਦੂ ਨੇ, ਸਿੱਖਾਂ ਦੇ ਸਿੰਘ ਸਭਾ ਲਹਿਰ ਦੇ ਇੱਕ ਮਹਾਨ ਆਗੂ ਸਰਦਾਰ ਬਹਾਦਰ ਕਾਹਨ ਸਿੰਘ ਜੀ ਨਾਭਾ ਨੇ ਇੱਕ ਪੁਸਤਕ ਲਿਖੀ ਜਿਹੜੀ 1907 ਵਿੱਚ ਛਪੀ ਤੇ ਭਾਵੇਂ ਉਹ ਪਹਿਲਾਂ ਵੀ ਸੀ ਪਰ 1907 ਵਿੱਚ ਉਹ ਬੜੇ ਧੜੱਲੇ ਨਾਲ ਵਿਕੀ। ਉਹਦਾ ਸਿਰਲੇਖ ਸੀ ਕਿ ਹਮ ਹਿੰਦੂ ਨਹੀਂ। ਇਸ ਗੱਲ ਦਾ ਵਾਵੇਲਾ ਬੜੇ ਜ਼ੋਰ ਸ਼ੋਰ ਨਾਲ ਚੱਲਿਆ। ਲਾਹੌਰ ਅਸੈਂਬਲੀ ਵਿੱਚ ਵਕੀਲ ਰਾਮ ਦਿੱਤਾ ਜਿਹੜੇ ਆਰੀਆ ਸਮਾਜੀ ਸੀ, ਉਸ ਨੇ ਇੱਕ ਰਿਟ ਕਰ ਦਿੱਤੀ ਕਿ ਜਿਹੜੇ ਸਿੱਖ ਆਪਣੇ ਆਪ ਨੂੰ ਇੱਕ ਵੱਖਰੀ ਕੌਮ ਅਖਵਾਉਂਦੇ ਨੇ, ਇਹ ਅਸਲ ਵਿੱਚ ਵੱਖਰੀ ਕੌਮ ਨਹੀਂ। ਜੇ ਇਹ ਵੱਖਰੀ ਕੌਮ ਵਾਕਿਆ ਹੀ ਆਪਣੇ ਆਪ ਨੂੰ ਕਹਿਣ ਵਿੱਚ ਫਖਰ ਮਹਿਸੂਸ ਕਰਦੇ ਨੇ ਤੇ ਮੈਂ ਇਹ ਦਲੀਲ ਦਿਆਂਗਾ ਕਿ ਸਿੱਖਾਂ ਦੇ ਵਿਆਹ ਜਿੰਨੇ ਵੀ ਹੁੰਦੇ ਨੇ ਉਹ ਹਿੰਦੂ ਰੀਤੀ ਅਨੁਸਾਰ ਹੁੰਦੇ ਨੇ, ਇਨ੍ਹਾਂ ਦੀ ਆਪਣੀ ਕੋਈ ਵਿਆਹ ਰੀਤੀ ਨਹੀਂ। ਜਿਸ ਕੌਮ ਦੀ ਕੋਈ ਵਿਆਹ ਰੀਤੀ ਨਾ ਹੋਵੇ ਉਸ ਕੌਮ ਦੀ ਬੁਨਿਆਦ ਨਹੀਂ ਮੰਨੀ ਜਾ ਸਕਦੀ ਤੇ ਉਸ ਕੌਮ ਦੇ ਵਿਆਹ ਜਿਸ ਦੇ ਬੇਨਿਜ਼ਮੇ ਬੇਮਰਿਆਦਗੇ ਹੋਣਗੇ ਉਸ ਦੀ ਔਲਾਦ ਵੀ ਬੇਮਰਿਆਦਗੀ ਹੁੰਦੀ ਹੈ। ਪੜ੍ਹੇ ਲਿਖੇ ਸੱਜਣ ਬੈਠੇ ਨੇ ਜਾਣਦੇ ਨੇ ਕਿ ਬੇਮਰਿਆਦਗੀ ਔਲਾਦ ਦਾ ਕੀ ਭਾਵ ਹੁੰਦਾ। ਬੜਾ ਵੱਡਾ ਇੱਕ ਸਿੱਖਾਂ ਤੇ ਧੱਬਾ ਸੀ ਜਿਸ ਦਾ ਜਵਾਬ ਸਿੱਖ ਮਹਾਰਾਜਿਆਂ ਵੱਲੋਂ ਉੱਥੇ ਦੇਣ ਦੀ ਕੋਸ਼ਿਸ਼ ਕੀਤੀ ਗਈ। ਮਹਾਰਾਜਾ ਰੂਪਦਮਨ ਸਿੰਘ, ਮਹਾਰਾਜਾ ਭੁਪਿੰਦਰ ਸਿੰਘ ਹੋਰਾਂ ਨਾਭੇ ਵਾਲਿਆਂ ਨੇ, ਪਟਿਆਲੇ ਵਾਲਿਆਂ ਨੇ ਯਤਨ ਕੀਤਾ ਉਸ ਗੱਲ ਦਾ ਜਵਾਬ ਦੇਣ ਦਾ। ਮਹਾਰਾਜਾ ਰੂਪਦਮਨ ਸਿੰਘ ਨੇ ਤਾਂ ਇੱਥੋਂ ਤੱਕ ਵੀ ਆਖਿਆ ਕਿ ਸਾਡੀ ਵਿਆਹ ਰੀਤੀ, ਸਾਡੀ ਵਿਆਹ ਮਰਿਆਦਾ ਉਹੀ ਹੈ ਜਿਹੜੀ 1863 ਵਿੱਚ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸ਼ੁਰੂ ਕੀਤੀ ਸੀ। ਇਸ ਗੱਲ ਨੂੰ ਨਿਕਾਰਨ ਵਾਸਤੇ ਰਾਮ ਦਿੱਤਿਆ ਨੇ ਇਹ ਵਿਚਾਰ ਦਿੱਤਾ ਕਿ ਉਹ ਵਿਆਹ ਰੀਤੀ ਉਦੋਂ ਦੀ ਹੀ ਬੰਦ ਹੋ ਗਈ ਹੈ ਜਦੋਂ ਦੇ ਸਤਿਗੁਰੂ ਰਾਮ ਸਿੰਘ ਪ੍ਰਦੇਸ਼ ਚਲੇ ਗਏ ਨੇ, ਉਹ ਵਿਆਹ ਰੀਤੀ ਅੱਗੇ ਪ੍ਰਚਲਿਤ ਨਹੀਂ ਹੋ ਸਕੀ, ਇਸ ਵਾਸਤੇ ਇਹ ਸਿੱਖਾਂ ਦੀ ਰੀਤੀ ਨਹੀਂ ਮੰਨੀ ਜਾ ਸਕਦੀ। ਇਸ ਗੱਲ ਦਾ ਸਬੂਤ ਪ੍ਰਾਪਤ ਕਰਨ ਵਾਸਤੇ ਜਦੋਂ ਯਤਨ ਕੀਤੇ ਗਏ ਤੇ ਸਤਸੰਗੀ ਜਨੋ, ਜਿਹੜੇ ਲੋਕ ਕੇਵਲ ਤੇ ਕੇਵਲ ਜਿਨ੍ਹਾਂ ਦੀ ਧਾਰਨਾ ਹੀ ਇਹ ਸੀ ਕਿ ਨਾਮਧਾਰੀ ਪੰਥ ਦੀਆਂ ਮਾਨਤਾਵਾਂ, ਨਾਮਧਾਰੀ ਪੰਥ ਦੀਆਂ ਮਰਿਆਦਾਵਾਂ ਨੂੰ ਕਿਵੇਂ ਖੰਡਨ ਕਰਨਾ, ਉਨ੍ਹਾਂ ਨੂੰ ਜਦੋਂ ਹੋਰ ਕੋਈ ਆਸਰਾ ਨਾ ਲੱਭ ਸਕਿਆ ਤੇ ਫਿਰ ਇੱਕ ਹੀ ਆਸਰਾ ਸੀ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਘਰ। ਤੇ ਉਨ੍ਹਾਂ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਘਰ ਤੇ ਟੇਕ ਲਾਈ। ਸਰਕਾਰੀ ਰਿਕਾਰਡ ਵਿੱਚੋਂ ਵੀ ਉਨ੍ਹਾਂ ਨੇ ਯਤਨ ਕੀਤਾ ਉਸ ਸਬੂਤ ਨੂੰ ਲੱਭਣ ਦਾ, ਪਰ ਉਹ ਸਬੂਤ ਉਨ੍ਹਾਂ ਨੂੰ ਹੱਥ ਨਾ ਲੱਗ ਸਕਿਆ, ਉਨ੍ਹਾਂ ਨੂੰ ਪ੍ਰਾਪਤ ਨਾ ਹੋ ਸਕਿਆ। ਇਸ ਵਾਸਤੇ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਰਾਜਾ ਪਟਿਆਲਾ ਵੱਲੋਂ ਸ੍ਰੀ ਭੈਣੀ ਸਾਹਿਬ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ। ਉਨ੍ਹਾਂ ਨੇ ਆਣ ਕੇ ਬੇਨਤੀ ਕੀਤੀ। ਉਸ ਬੇਨਤੀ ਕਰਨ ਦੇ ਬਾਅਦ ਗਰੀਬ ਨਿਵਾਜ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇੱਕ ਚਿੱਠੀ ਲਿਖਵਾਈ, ਇੱਕ ਹੁਕਮਨਾਮਾ ਲਿਖਵਾਇਆ। ਉਸ ਚਿੱਠੀ ਦੇ ਵਿੱਚ ਇਹ ਲਿਖਿਆ ਗਿਆ ਕਿ ਸਾਡੀ ਵਿਆਹ ਮਰਿਆਦਾ ਅੱਜ ਤੋਂ 45 ਸਾਲ ਪਹਿਲਾਂ ਜਿਹੜੀ ਸ਼ੁਰੂ ਹੋਈ ਸੀ ਉਹ ਜਿਉਂ ਦੀ ਤਿਉਂ ਚੱਲ ਰਹੀ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਦੇਸ਼ ਜਾਣ ਦੇ ਕਰਕੇ ਉਹ ਮਰਿਆਦਾ ਢਿੱਲੀ ਨਹੀਂ ਪੈ ਗਈ, ਉਹ ਮਰਿਆਦਾ ਖਤਮ ਨਹੀਂ ਹੋਈ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ, ਕਿਉਂਕਿ ਅੱਜ ਆਪਾਂ ਉਨ੍ਹਾਂ ਦਾ ਜੋਤੀ ਵਲੀਨ ਦਿਹਾੜਾ ਮਨਾ ਰਹੇ ਹਾਂ, ਦੇਹ ਦਾ ਉਹਲਾ ਕਰਨ ਦਾ, ਜਾਂ ਇੰਜ ਕਹਿ ਲਓ ਕਿ ਨਵਾਂ ਚੋਲਾ ਧਾਰਨ ਕਰਨ ਦਾ ਅੱਜ ਆਪਾਂ ਦਿਨ ਮਨਾ ਰਹੇ ਹਾਂ। ਇਸ ਵਾਸਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਗਾਉਣਾ, ਉਨ੍ਹਾਂ ਦੇ ਪਰ ਉਪਕਾਰਾਂ ਨੂੰ ਚੇਤੇ ਕਰਨਾ ਹੀ ਸਾਡਾ ਮੁੱਖ ਫਰਜ਼ ਹੈ। ਕਿਉਂਕਿ ਮੈਂ ਆਪਣੇ ਮਨ ਦੀ ਗੱਲ ਕਰਦਾ ਕਿ ਮੈਂ ਇਸ ਗੱਲ ਦਾ ਹਾਮੀ ਨਹੀਂ ਕਿ ਅੱਜ ਦੇ ਦਿਨ ਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਿਛੋੜੇ ਦੀਆਂ ਗੱਲਾਂ ਕੀਤੀਆਂ ਜਾਣ, ਕਿਉਂਕਿ ਜੇ ਅਸੀਂ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਗਰੀਬ ਨਿਵਾਜ ਦੇ ਵਿਛੋੜੇ ਦੀ ਗੱਲ ਕਰਦੇ ਹਾਂ ਤੇ ਫਿਰ ਉਹ ਬਚਨ ਜਿਹੜੇ ਰਾਮਕਲੀ ਸੱਦ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਦਰਜ ਕੀਤੇ ਨੇ, ਉਨ੍ਹਾਂ ਦਾ ਕੀ ਅਰਥ ਰਹਿ ਜਾਵੇਗਾ ਕਿ ਮਿਤ ਪੈਜ ਹੈ, ਮਿਤ ਬਿਗਸ ਹੈ, ਜਿਸ ਮਿਤ ਕੀ ਪੈਜ ਭਾਵ ਏ, ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪੈ ਨਾਵੇ, ਭਾਵ ਸਤਿਗੁਰੂ ਨੂੰ ਹਰੀ ਪਰਮੇਸ਼ਰ ਨੇ ਇੱਕ ਨਵਾਂ ਸਰੂਪ ਦਿੱਤਾ, ਇੱਕ ਨਵਾਂ ਚੋਲਾ ਦਿੱਤਾ, ਉਹ ਨਵਾਂ ਸਰੂਪ ਸਾਡੇ ਵਿੱਚ ਮੌਜੂਦ ਨੇ। ਗਰੀਬ ਨਿਵਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਾਨੂੰ ਦਰਸ਼ਨ ਦੇ ਕੇ ਕਿਰਤਾਰਥ ਕਰਦੇ ਨੇ, ਸਾਡੇ ਮਨ ਦੀਆਂ ਭਾਵਨਾਵਾਂ ਨੂੰ ਪੂਰੀਆਂ ਕਰਦੇ ਹਨ, ਬਖਸ਼ਿਸ਼ ਕਰਦੇ ਹਨ। ਸਦਾ ਮੇਰ ਭਰਿਆ ਹੱਥ ਉਨ੍ਹਾਂ ਦਾ ਸਾਧ ਸੰਗਤ ਦੇ ਸਿਰ ਉੱਤੇ ਹੈ। ਇਸ ਵਾਸਤੇ ਅੱਜ ਮੈਂ ਇਹ ਸਮਝਦਾ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅਟਲ ਪ੍ਰਤਾਪੀ ਸਰੂਪ ਦੇ ਵੱਲੋਂ ਕੀਤੇ ਹੋਏ ਪਰ ਉਪਕਾਰਾਂ ਨੂੰ ਗਾਇਨ ਕਰਨਾ, ਉਨ੍ਹਾਂ ਦਾ ਜ਼ਿਕਰ ਕਰਨਾ ਸਾਡਾ ਨਿਹਾਇਤ ਜ਼ਰੂਰੀ ਫਰਜ਼ ਹੈ। ਇਸ ਵਾਸਤੇ ਮੈਂ ਅਰਜ਼ ਕਰ ਰਿਹਾ ਸਾਂ ਕਿ ਕੁਝ ਪ੍ਰਮੁੱਖ ਪਰ ਉਪਕਾਰਾਂ ਦੇ ਬਾਰੇ ਵਿੱਚ ਮੈਂ ਜ਼ਿਕਰ ਕਰਾਂਗਾ ਆਪ ਜੀ ਦੇ ਨਾਲ। ਪਹਿਲੇ ਪਰ ਉਪਕਾਰ ਦੀ ਮੈਂ ਗੱਲ ਕਰ ਰਿਹਾ ਸਾਂ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੱਦੀ ਤੇ ਸੁਭਾਏਮਾਨ ਹੁੰਦਿਆਂ ਹੀ ਸਿੱਖ ਪੰਥ ਉੱਤੇ, ਆਪਣੀ ਇਸ ਕੌਮ ਉੱਤੇ ਸਭ ਤੋਂ ਵੱਡਾ ਪਰ ਉਪਕਾਰ ਇਹ ਕੀਤਾ ਕਿ ਸਿੱਖ ਕੌਮ ਦੇ ਮੱਥੇ ਉੱਤੇ ਜਿਹੜਾ ਧੱਬਾ ਲੱਗਿਆ ਸੀ, ਜਿਹੜਾ ਇਹ ਦੋਸ਼ ਲਾ ਦਿੱਤਾ ਗਿਆ ਸੀ ਆਰੀਆ ਸਮਾਜੀਆਂ ਵੱਲੋਂ ਕਿ ਉਹ ਸਿੱਖ ਇੱਕ ਬੇਮਰਿਆਦਗੀ ਕੌਮ ਨੇ, ਇਹਨਾਂ ਦੀ ਵਿਆਹ ਮਰਿਆਦਾ ਕੋਈ ਨਹੀਂ, ਇਸ ਵਾਸਤੇ ਇਹਨਾਂ ਦੀ ਔਲਾਦ ਵੀ ਬੇਮਰਿਆਦਗੀ ਹੈ। ਇਸ ਧੱਬੇ ਨੂੰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਚੜ੍ਹਦੀ ਜਵਾਨੀ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਗੁਰਗੱਦੀ ਤੇ ਸਵਾਇਮਾਨ ਹੁੰਦਿਆਂ ਹੀ ਧੋ ਦਿੱਤਾ। ਔਰ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਇੱਕ ਕਾਨੂੰਨ ਜਿਹੜਾ ਸੀ ਹੋਂਦ ਵਿੱਚ ਆਇਆ, ਜਿਸ ਨੂੰ ਆਨੰਦ ਮਰਿਆਦਾ ਐਕਟ ਆਖਿਆ ਜਾਂਦਾ, ਉਹ ਆਨੰਦ ਮਰਿਆਦਾ ਨਾ ਆ ਸਕਦਾ ਜੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਿਰਪਾ ਨਾ ਕਰਦੇ। ਇਸ ਵਾਸਤੇ ਸਭ ਤੋਂ ਪਹਿਲੀ ਤੇ ਵਿਸ਼ੇਸ਼ ਕਿਰਪਾ ਜਿਹੜੀ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਿੱਖ ਕੌਮ ਉੱਤੇ ਕੀਤੀ। ਇਸ ਤੋਂ ਬਾਅਦ ਦੀਆਂ ਹੋਰ ਕਿਰਪਾ ਵੀ ਭਾਵੇਂ ਬਹੁਤ ਸਾਰੀਆਂ ਨੇ, ਇਹ 1909 ਵਿੱਚ ਆਨੰਦ ਮਰਿਆਦਾ ਐਕਟ, 7 ਤੋਂ ਗੱਲ ਚਲਦਿਆਂ 1909 ਵਿੱਚ ਆਨੰਦ ਮਰਿਆਦਾ ਐਕਟ ਪਾਸ ਹੋਇਆ ਸੀ। ਭਾਵੇਂ ਹੋਰ ਵੀ ਬਹੁਤ ਸਾਰੇ, ਕਿਉਂਕਿ ਹਰ ਸਾਲ ਵਿੱਚ ਹੀ ਬੇਅੰਤ ਵੱਡੀਆਂ ਵੱਡੀਆਂ ਕਿਰਪਾ ਨੇ ਜਿਨ੍ਹਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਪਰ ਮੈਂ ਇਸ ਪਾਸੇ ਜ਼ਿਆਦਾ ਨਹੀਂ ਜਾਵਾਂਗਾ। ਕੁਝ 94 ਸਾਲਾਂ ਦੀ ਮੈਂ ਗੱਲ ਕਰਨੀ ਹੈ। 1912 ਵਿੱਚ ਗਰੀਬ ਨਿਵਾਜ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਇੱਕ ਲੜੀ ਵਿੱਚ ਪਰੋਣ ਵਾਸਤੇ ਗੁਰੂ ਨਾਨਕ ਦੇ ਉਸ ਗੁਰਦਸਤੇ ਨੂੰ, ਜਿਸ ਗੁਰਦਸਤੇ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਪਣੀ ਬਖਸ਼ਿਸ਼ ਦਾ ਜਲ ਦੇ ਕੇ ਤਿਆਰ ਕੀਤਾ ਸੀ, ਉਸ ਨੂੰ ਹਰਿਆ ਭਰਿਆ ਸਰਸਬਜ ਔਰ ਉਸ ਰੰਗ ਬਿਰੰਗਾ ਜਿਹੜਾ ਗੁਲਦਸਤਾ ਸੀ ਉਹਨੂੰ ਇਕੱਠਿਆਂ ਬੈਠਿਆਂ ਵੇਖਣ ਵਾਸਤੇ 1912 ਵਿੱਚ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਵਿਖੇ ਪਹਿਲਾ ਹੋਲਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਆਨੰਦਪੁਰ ਸਾਹਿਬ ਦੇ ਹੋਲੇ ਦੀ ਯਾਦ ਵਿੱਚ ਉੱਥੇ ਮਨਾਇਆ, ਤੇ ਉਹਦਾ ਮੇਨ ਮਕਸਦ ਇਹ ਸੀ ਕਿ ਸਿੱਖ ਕੌਮ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਇਹ ਫੁਲਵਾੜੀ ਇੱਕ ਮੇਕ ਇਕੱਠੀ ਹੋ ਕੇ ਕਿਤੇ ਬੈਠ ਸਕੇ। 1914 ਦਾ ਸਮਾਂ ਆਇਆ ਜਦੋਂ ਪੂਰੀ ਦੁਨੀਆਂ ਦੇ ਵਿੱਚ ਅੱਗ ਬਲ ਰਹੀ ਸੀ, ਦੇਸ਼ ਉੱਤੇ ਗੈਰਾਂ ਵੱਲੋਂ ਜਿਹੜਾ ਕਬਜ਼ਾ ਕੀਤਾ ਗਿਆ ਸੀ, ਅੰਗਰੇਜ਼ ਵੱਲੋਂ ਜਿਹੜਾ ਕਬਜ਼ਾ ਕੀਤਾ ਗਿਆ ਸੀ, ਉਹ ਅੰਗਰੇਜ਼ ਵੀ ਜਦੋਂ ਉਸ ਜੰਗ ਦੀ, ਪਹਿਲੇ ਵਿਸ਼ਵ ਯੁੱਧ ਦੀ ਭੱਠੀ ਵਿੱਚ ਝੋਕਿਆ ਗਿਆ, ਤੇ ਉਸ ਵੇਲੇ ਸਤਸੰਗੀ ਜਨੋ ਅੰਗਰੇਜ਼ ਨੇ ਪੰਜਾਬ ਦੇ ਲੋਕਾਂ ਨੂੰ ਹੱਥਾਂ ਵਿੱਚ ਲੈਣ ਵਾਸਤੇ, ਪੰਜਾਬ ਦੇ ਲੋਕਾਂ ਦੀ ਬਹਾਦਰੀ ਦਾ ਲਾਹਾ ਲੈਣ ਵਾਸਤੇ ਥਾਂ ਥਾਂ ਤੇ ਸੁਨੇਹੇ ਕੱਲੇ, ਵੱਖ ਵੱਖ ਧਰਮ ਅਸਥਾਨਾਂ ਤੇ ਜਾ ਕੇ, ਵੱਖ ਵੱਖ ਸੰਪਰਦਾਵਾਂ ਵਿੱਚ ਵਿਚਰ ਕੇ, ਵੱਖ ਵੱਖ ਜਗੀਰਦਾਰਾਂ ਕੋਲ ਪਹੁੰਚ ਕਰਕੇ, ਹਰ ਤਰ੍ਹਾਂ ਦੇ ਵੱਡੇ ਲੋਕ ਜਿਹੜੇ ਸਮਾਜ ਵਿੱਚ ਸਨ ਉਨ੍ਹਾਂ ਤੱਕ ਪਹੁੰਚ ਕਰਕੇ ਇਸ ਗੱਲ ਦਾ ਢੰਡੋਰਾ ਦਿੱਤਾ ਕਿ ਬ੍ਰਿਟਿਸ਼ ਗੌਰਮੈਂਟ ਖਤਰੇ ਵਿੱਚ ਹੈ, ਆਪਣੀ ਸਰਕਾਰ ਵਾਸਤੇ, ਆਪਣੀ ਰਾਜ ਵਾਸਤੇ ਕੁਰਬਾਨੀ ਦੇਣ ਵਾਸਤੇ ਤੁਹਾਨੂੰ ਤਿਆਰ ਹੋਣਾ ਚਾਹੀਦਾ, ਕਿਉਂਕਿ ਤੁਸੀਂ ਖੰਡੇ ਦੀ ਧਾਰ ਚੋਂ ਪੈਦਾ ਹੋਏ ਹੋ, ਇਸ ਵਾਸਤੇ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਰਾਜ ਭਗਤੀ ਕਰੋ ਔਰ ਆਪਣੀਆਂ ਜਾਨਾਂ ਦੀ ਅਹੁਤੀ ਦਿਓ। ਜਦੋਂ ਇਹ ਗੱਲ ਕੀਤੀ ਗਈ, ਸਾਰਿਆਂ ਨੇ ਹੀ ਪੰਜਾਬ ਵਿੱਚ, ਭਾਵੇਂ ਉਹ ਜਗੀਰਦਾਰ ਸਨ, ਭਾਵੇਂ ਉਹ ਵੱਖ ਵੱਖ ਸੰਪਰਦਾਵਾਂ ਦੇ ਮੁਖੀ ਸਨ, ਭਾਵੇਂ ਉਹ ਡੇਰੇਦਾਰ ਸਨ, ਹਰ ਤਰ੍ਹਾਂ ਦੇ ਲੋਕਾਂ ਨੇ ਅੰਗਰੇਜ਼ ਭਗਤੀ ਨੂੰ ਮੰਨ ਲਿਆ, ਅੰਗਰੇਜ਼ ਨੂੰ ਭਰਤੀ ਦੇਣੀ ਮੰਨ ਲਈ, ਪਰ ਇੱਕ ਗਰੀਬ ਨਿਵਾਜ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸਨ ਜਿਨ੍ਹਾਂ ਨੇ ਇਹ ਕਿਰਪਾ ਕਰਕੇ ਆਖਿਆ, ਮੈਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਝੰਡਾ ਨੀਵਾਂ ਨਹੀਂ ਹੋਣ ਦੇਣਾ, ਮੈਂ ਉਸ ਸ਼ਾਹਰਾਹ ਨੂੰ ਨਹੀਂ ਤਿਆਗਣਾ ਜਿਹੜਾ ਸ਼ਾਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ਼ਾਹਰਾਹ ਸਾਨੂੰ ਦਿੱਤਾ ਹੈ, ਅਸੀਂ ਉਸ ਤੇ ਚਲਦਿਆਂ ਹੋਇਆਂ ਰਾਜ ਭਗਤੀ ਨਹੀਂ ਦੇਸ਼ ਭਗਤੀ ਕਰਨੀ ਹੈ, ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਹਨ ਰਾਜ ਵਾਸਤੇ ਨਹੀਂ, ਕਿਸੇ ਗੈਰ ਸਰਕਾਰ ਵਾਸਤੇ ਨਹੀਂ, ਬਲਕਿ ਆਪਣੇ ਦੇਸ਼ ਵਾਸਤੇ, ਆਪਣੀ ਕੌਮ ਵਾਸਤੇ, ਗਊ ਗਰੀਬ ਤੇ ਮਜ਼ਲੂਮ ਦੇ ਗਲੇ ਤੋਂ ਛੁਰੀ ਲਾਉਣ ਵਾਸਤੇ, ਇਸ ਵਾਸਤੇ ਸਾਡਾ ਤੁਹਾਡੇ ਨਾਲ ਕਦੀ ਸਮਝੌਤਾ ਨਹੀਂ ਹੋ ਸਕਦਾ, ਅੰਗਰੇਜ਼ ਭਗਤੀ ਨੂੰ ਠੁਕਰਾ ਦਿੱਤਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ। ਭਾਵੇਂ ਕਿ ਜਦੋਂ ਅਸੀਂ ਇਤਿਹਾਸ ਵੇਖਦੇ ਹਾਂ, ਮੈਂ ਕਈ ਵਾਰ ਗੱਲ ਕਰਦਾ ਕਿ ਬੜੇ ਬੜੇ ਵੱਡੇ ਘਰਾਣੇ ਜਿਹੜੇ ਪੰਜਾਬ ਦੇ ਨੇ, ਉਸ ਵੇਲੇ ਤੋਂ ਪਹਿਲਾਂ 1880 ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਅੰਗਰੇਜ਼ ਸਰਕਾਰ ਪੂਰਨ ਤੌਰ ਤੇ ਕਾਮਯਾਬ ਹੋ ਚੁੱਕੀ ਸੀ, ਔਰ ਉਹ ਸਮਝਦੇ ਸਨ ਕਿ ਪੰਜਾਬ ਦੇ ਵਿੱਚ ਇੱਕੋ ਇੱਕ ਲਹਿਰ ਜਿਹੜੀ ਸਾਡੇ ਖਿਲਾਫ ਉੱਠੀ ਸੀ, ਨਾਮਧਾਰੀ ਲਹਿਰ ਜਾਂ ਕੂਕਾ ਲਹਿਰ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਪ੍ਰਦੇਸ਼ ਲਿਜਾਣ ਤੋਂ ਬਾਅਦ ਉਹ ਬਿਲਕੁਲ ਚੰਗਿਆੜੀ ਜਿਹੜੀ ਸੀ ਖਤਮ ਹੋ ਚੁੱਕੀ ਹੈ, ਬਿਲਕੁਲ ਭਰਮਰਦਾਵੇਂ ਹੋ ਚੁੱਕੇ ਸਨ ਅੰਗਰੇਜ਼ ਉਸ ਵੇਲੇ। ਤੇ ਉਨ੍ਹਾਂ ਨੇ ਫਿਰ ਇੱਕ ਤਰੀਕਾ ਸੋਚਿਆ ਸੀ ਪੰਜਾਬ ਦੇ ਲੋਕਾਂ ਨੂੰ ਆਪਣੇ ਕਾਬੂ ਵਿੱਚ ਕਰਨ ਦਾ। 1880 ਤੋਂ ਬਾਅਦ ਪੰਜਾਬ ਦੀਆਂ ਉਹ ਜਗੀਰਾਂ, ਪੰਜਾਬ ਦੇ ਉਹ ਇਲਾਕੇ 12 ਜਿਹੜੀਆਂ ਬੇਆਬਾਦ ਜੰਗਲ ਪਏ ਹੋਏ ਸਨ, ਉਨ੍ਹਾਂ ਨੂੰ ਆਬਾਦ ਕਰਨ ਵਾਸਤੇ, ਤਾਂ ਕਿ ਇੱਕ ਤੇ ਉਹ ਆਬਾਦ ਹੋ ਜਾਣਗੇ, ਸਾਨੂੰ ਕੱਚਾ ਮਾਲ ਵੀ ਜ਼ਿਆਦਾ ਮਿਲ ਸਕੇਗਾ, ਦੂਸਰੀ ਗੱਲ ਇਹ ਲੋਕ ਸਾਡੇ ਬਰਦੇ ਤੇ ਸਾਡੇ ਗੋਲੇ ਬਣ ਕੇ ਰਹਿ ਜਾਣਗੇ, ਕਦੀ ਸਾਡੇ ਤੋਂ ਮੁਨਕਰ ਨਹੀਂ ਹੋ ਸਕਣਗੇ। ਇਸ ਵਾਸਤੇ ਜਗੀਰਾਂ ਦੇ ਦਿੱਤੀਆਂ ਸਨ, ਬਹੁਤ ਵੱਡੇ ਵੱਡੇ ਪਿੰਡ ਵਸੇ, ਪਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਗੁਰਸਿੱਖ, ਜਿਨ੍ਹਾਂ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਸਿਰ ਮੱਥੇ ਤੇ ਮੰਨਿਆ, ਉਨ੍ਹਾਂ ਨੇ ਜਗੀਰਾਂ ਨਹੀਂ ਸਨ ਲਈਆਂ। ਇਸ ਵੇਲੇ ਵੀ, ਪਹਿਲੇ ਵਿਸ਼ਵ ਯੁੱਧ ਵਿਚ ਵੀ, ਲੋਕਾਂ ਨੂੰ ਆਪਣੇ ਕਾਬੂ ਵਿਚ ਕਰਨ ਵਾਸਤੇ ਅਨੇਕਾਂ ਤਰ੍ਹਾਂ ਦੇ ਲਾਲਚ ਦਿੱਤੇ ਜਾ ਰਹੇ ਸਨ, ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਨ੍ਹਾਂ ਲਾਲਚਾਂ ਨੂੰ ਠੁਕਰਾ ਦਿੱਤਾ ਔਰ ਠੁਕਰਾ ਕੇ ਆਖਿਆ ਕਿ ਸਾਡੀ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਵੀ ਸੰਧੀ ਨਹੀਂ ਹੋ ਸਕਦੀ, ਅਸੀਂ ਤਾਂ ਉਨ੍ਹਾਂ ਦੇ ਮਿੱਤਰ ਹਾਂ, ਅਸੀਂ ਤਾਂ ਉਨ੍ਹਾਂ ਦੇ ਹਮਾਇਤੀ ਹਾਂ, ਜਿਹੜੇ ਲੋਕ ਦੇਸ਼ ਦੀ ਆਜ਼ਾਦੀ ਦੀ ਗੱਲ ਕਰਨਗੇ, ਜਿਹੜੇ ਲੋਕ ਕੌਮ ਦੀ ਪ੍ਰਗਤੀ ਦੀ ਗੱਲ ਕਰਨਗੇ, ਜਿਹੜੇ ਲੋਕ ਪੰਜਾਬ ਦੇ ਵਿਚ ਸਵੈ ਰਾਜ ਦੀ ਗੱਲ ਕਰਨਗੇ, ਅਸੀਂ ਉਨ੍ਹਾਂ ਦੇ ਹਮਾਇਤੀ ਹਾਂ, ਤੁਹਾਡੇ ਹਮਾਇਤੀ ਨਹੀਂ ਹੋ ਸਕਦੇ। ਇਸੇ ਸਮੇਂ ਦੌਰਾਨ ਹੀ ਜਦੋਂ ਕਾਮਾ ਗਾਟਾ ਮਾਰੂ ਵਾਲੇ ਬਾਬਾ ਗੁਰਦਿੱਤ ਸਿੰਘ ਦੀ ਜਥਾ ਲੈ ਕੇ ਬਜਬਜ ਘਾਟ ਤੇ ਕਲਕੱਤੇ ਪਹੁੰਚਦੇ ਨੇ, ਬਜਬਜ ਘਾਟ ਤੇ ਮਾਰ ਦਿੱਤਾ ਜਾਂਦਾ, ਉਨ੍ਹਾਂ ਦੇ ਸਾਥੀਆਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ, ਬਹੁਤ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ। ਉਨ੍ਹਾਂ ਦਾ ਦੋਸ਼ ਕੇਵਲ ਇਹ ਸੀ ਕਿ ਉਹ ਲੋਕ ਇਸ ਧਰਤੀ ਉੱਤੇ ਅਣਖ ਨਾਲ ਜਿਉਣਾ ਚਾਹੁੰਦੇ ਸਨ, ਭਾਵੇਂ ਉਹ ਆਪਣੇ ਘਰਾਂ ਨੂੰ ਤਿਆਗ ਕੇ ਗਏ ਸਨ ਇਸ ਵਾਸਤੇ ਕਿ ਅਸੀਂ ਬਾਹਰਲੇ ਦੇਸ਼ਾਂ ਵਿਚ ਜਾ ਕੇ ਰੋਟੀ ਰੋਜ਼ੀ ਪ੍ਰਾਪਤ ਕਰਾਂਗੇ। ਪਰ ਸਤਸੰਗੀ ਜਨੋ, ਰੋਟੀ ਰੋਜ਼ੀ ਤਾਂ ਪ੍ਰਾਪਤ ਕੀ ਕਰਨੀ ਸੀ, ਉਲਟਾ ਅਪਮਾਨ ਸਹਿਣਾ ਪਿਆ ਉਨ੍ਹਾਂ ਲੋਕਾਂ ਨੂੰ। ਤੇ ਗਰੀਬ ਨਵਾਜ਼ ਪਾਤਸ਼ਾਹ ਫਰਮਾਨ ਕਰਦੇ ਨੇ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਉਸ ਮਨੁੱਖ ਦਾ ਕੋਈ ਜੀਵਨ ਨਹੀਂ ਹੁੰਦਾ ਜਿਸ ਦੀ ਕੋਈ ਇੱਜ਼ਤ ਨਾ ਹੋਵੇ, ਉਹਦਾ ਖਾਣਾ ਪੀਣਾ ਪਹਿਨਣਾ ਸਾਰਾ ਕੁਛ ਹਰਾਮ ਮੰਨਿਆ ਜਾਂਦਾ ਹੈ। ਉਹ ਇਸ ਵਾਸਤੇ ਉਨ੍ਹਾਂ ਲੋਕਾਂ ਨੇ ਆਪਣੇ ਦੇਸ਼ ਦੀ ਆਜ਼ਾਦੀ ਦੀ ਗੱਲ ਕੀਤੀ ਔਰ ਉਸ ਗੱਲ ਦਾ ਇਹ ਮੁੱਲ ਪਾਇਆ ਅੰਗਰੇਜ਼ ਹਕੂਮਤ ਨੇ ਕਿ ਸਤਸੰਗੀ ਜਨੋ, ਉਨ੍ਹਾਂ ਨਿਹੱਥਿਆਂ ਨੂੰ ਗੋਲੀਆਂ ਦੇ ਨਾਲ ਉਡਾ ਦਿੱਤਾ ਗਿਆ, ਉਨ੍ਹਾਂ ਨੂੰ ਜੇਲ੍ਹ ਦੀਆਂ ਕਾਲ ਕੋਠੜੀਆਂ ਦੇ ਵਿਚ ਸੁੱਟ ਦਿੱਤਾ ਗਿਆ। ਪਰ ਪੰਜਾਬ ਦੇ ਵਿਚ ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਪੰਜਾਬ ਦੇ ਵਿਚ ਜਿਹੜੇ ਲੋਕ ਉਸ ਵੇਲੇ ਤੱਕ ਗੁਰਦੁਆਰਿਆਂ ਵਿਚ ਕਾਬਜ਼ ਸਨ, ਉਨ੍ਹਾਂ ਲੋਕਾਂ ਨੇ ਕੀ ਕੀਤਾ ਕਿ ਅੰਗਰੇਜ਼ ਹਕੂਮਤ ਦੇ ਆਖੇ ਲੱਗ ਕੇ, ਵਿਦੇਸ਼ੀ ਸਰਕਾਰ ਦੇ ਆਖੇ ਲੱਗ ਕੇ ਇਹ ਪ੍ਰਚਾਰ ਕੀਤਾ ਔਰ ਇਹ ਹੁਕਮਨਾਮੇ ਜਾਰੀ ਕੀਤੇ ਪੰਜਾਬ ਵਿਚੋਂ ਗੁਰਦੁਆਰਿਆਂ ਵਿਚੋਂ ਕਿ ਕਾਮਾ ਗਾਟਾ ਮਾਰੂ ਵਾਲੇ ਸਿੱਖ ਨਹੀਂ। ਔਰ ਪੰਜਾਬ ਦੇ ਵਿਚ ਸਾਨੂੰ ਫਖਰ ਹੈ, ਸਾਨੂੰ ਮਾਣ ਹੈ ਇਸ ਗੱਲ ਦਾ, ਇਸ ਕਰਕੇ ਹੀ ਨਾਮਧਾਰੀ ਹੋਣ ਦਾ ਸਾਨੂੰ ਮਾਣ ਜਿਹੜਾ ਉਹ ਹੋਣਾ ਚਾਹੀਦਾ ਕਿ ਸਾਡੇ ਸਤਿਗੁਰੂ ਸਾਹਿਬਾਨ ਨੇ, ਸਾਡੇ ਵੱਡੇ ਵਡੇਰਿਆਂ ਨੇ ਉਹ ਪੂਰਨੇ ਪਾਏ, ਉਹ ਝੰਡੇ ਚਲਾਏ ਆਪਣੀ ਅਣਖ ਤੇ ਗੈਰਤ ਦੇ ਕਿ ਜਿਨ੍ਹਾਂ ਨੂੰ ਦੁਨੀਆਂ ਵਿਚ ਕੋਈ ਚੈਲੰਜ ਨਹੀਂ ਕਰ ਸਕਦਾ, ਦੁਨੀਆਂ ਤੇ ਕੋਈ ਮੁਕਾਬਲਾ ਨਹੀਂ ਉਨ੍ਹਾਂ ਦਾ ਕਰ ਸਕਦਾ। ਭਾਵੇਂ ਆਪਣੇ ਆਪ ਨੂੰ ਬਹੁਤ ਲੋਕ ਸੁਤੰਤਰਤਾ ਸੰਗਰਾਮੀ ਅਖਵਾਉਂਦੇ ਨੇ, ਬੜੇ ਲੋਕ ਆਪਣੇ ਆਪ ਨੂੰ ਗੈਰਤਮੰਦ ਅਖਵਾਉਂਦੇ ਨੇ, ਪਰ ਸਤਸੰਗੀ ਜਨੋਂ ਉਸ ਵੇਲੇ ਸਭ ਦੀਆਂ ਗੈਰਤਾਂ ਮਿੱਟੀ ਵਿਚ ਰੁਲ ਚੁੱਕੀਆਂ ਸਨ। ਉਸ ਵੇਲੇ ਸਭ ਨੇ ਆਪਣੀ ਅਣਖ ਵੇਚ ਦਿੱਤੀ ਔਰ ਅੰਗਰੇਜ਼ ਹਕੂਮਤ ਦੇ ਆਖੇ ਲੱਗ ਕੇ ਇਹ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਕਾਮਾ ਗਾਟਾ ਮਾਰੂ ਵਾਲੇ ਜਾਂ ਗੁਰੂ ਨਾਨਕ ਜਹਾਜ਼ ਵਾਲੇ ਜਿਹੜੇ ਨੇ ਉਹ ਸਿੱਖ ਨਹੀਂ। ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਉਹ ਸਿੱਖ ਸਨ, ਉਹ ਸਿੱਖ ਹਨ, ਤੇ ਜਿਹੜਾ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਮੰਨਣ ਵਾਲਾ, ਭਾਵੇਂ ਉਹ ਕਿਸੇ ਭੇਖ ਵਿਚ ਹੋਵੇ, ਇਸ ਗੱਲ ਦੀ ਕੋਈ ਗੱਲ ਨਹੀਂ ਕਿ ਉਹ ਕਿਹੜੇ ਭੇਖ ਵਿਚ ਹੈ, ਜਿਸ ਦੇ ਅੰਦਰ ਗੁਰੂ ਨਾਨਕ ਦੀ ਗੱਲ ਹੈ, ਗੁਰੂ ਨਾਨਕ ਦੇ ਉਪਦੇਸ਼ ਨੂੰ ਮੰਨਣ ਵਾਲਾ ਉਹ ਸਿੱਖ ਹੈ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਤਾਂ ਇੱਥੋਂ ਤੱਕ ਉਪਦੇਸ਼ ਵਿੱਚ ਵਚਨ ਕਰਦੇ ਨੇ ਕਿ ਸਿੱਖ ਸਿੱਖੀ ਤੋਂ ਓਨਾ ਚਿਰ ਖਾਰਜ ਨਹੀਂ ਹੋ ਸਕਦਾ ਜਿੰਨਾ ਚਿਰ ਉਹ ਆਪਣੀ ਜ਼ਬਾਨ ਤੋਂ ਇਹ ਗੱਲ ਨਾ ਕਹਿ ਦੇਵੇ ਕਿ ਮੈਂ ਸਿੱਖ ਨਹੀਂ। ਸਿੱਖ ਸਿੱਖੀ ਤੋਂ ਖਾਰਜ ਉਸ ਦਿਨ ਹੁੰਦਾ ਜਿਸ ਦਿਨ ਉਹ ਆਪਣੀ ਜ਼ਬਾਨੋਂ ਆਖੇ ਕਿ ਮੈਂ ਸਿੱਖ ਨਹੀਂ। ਇਸ ਵਾਸਤੇ ਸਤਸੰਗੀ ਜਨੋ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਨਾਮਧਾਰੀ ਪੰਥ ਦਾ ਸਿਰ ਉਸ ਦਿਨ ਉੱਚਾ ਕੀਤਾ, ਉਨ੍ਹਾਂ ਨੂੰ ਸਿੱਖ ਆਖ ਕੇ ਉਨ੍ਹਾਂ ਦੇ ਹਮੈਤੀ ਬਣ ਕੇ। ਰਕਾਬਗੰਜ ਦੇ ਗੁਰਦੁਆਰੇ ਦਾ ਇਨ੍ਹਾਂ ਦਿਨਾਂ ਦੇ ਵਿੱਚ 1914 ਦੇ ਵਿੱਚ ਹੀ ਮਸਲਾ ਸ਼ੁਰੂ ਹੋਇਆ। ਰਕਾਬਗੰਜ ਗੁਰਦੁਆਰੇ ਦੀ ਕੰਧ ਜਿਹੜੀ ਸੀ ਉਸ ਨੂੰ ਢਾਉਣ ਲੱਗੀ ਸਰਕਾਰ। ਜਿਸ ਵੇਲੇ ਰਸਤਾ ਖੁੱਲ੍ਹਾ ਕਰਨ ਵਾਸਤੇ ਸਰਕਾਰ ਢਾਉਣ ਦਾ ਪ੍ਰੋਗਰਾਮ ਬਣਾਇਆ ਸਰਕਾਰ ਨੇ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਪਾਤਰ, ਸਤਿਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਤਰ, ਗੁਰੂ ਜੀ ਦੇ ਚਰਨਾਂ ਦੇ ਭੌਰੇ ਸ਼੍ਰੀਮਾਨ ਸੰਤ ਮੰਗਲ ਸਿੰਘ ਜੀ ਅਰਸ਼ੀ ਫਰਿਸ਼ਤਾ ਫਤੂਹੀ ਚੱਕ ਵਾਲਿਆਂ ਨੇ ਸਭ ਤੋਂ ਪਹਿਲਾਂ ਇਸ ਗੱਲ ਦਾ ਬਿਗਲ ਵਜਾਇਆ, ਸਭ ਤੋਂ ਪਹਿਲਾਂ ਇਹ ਝੰਡਾ ਚੁੱਕਿਆ, ਇਹ ਸਾਡਾ ਧਰਮ ਅਸਥਾਨ ਹੈ, ਇਸ ਦੀ ਕੰਧ ਅਸੀਂ ਕਿਸੇ ਵੀ ਕੀਮਤ ਤੇ ਢਹਿਣ ਨਹੀਂ ਦੇਵਾਂਗੇ। ਬਾਅਦ ਵਿਚ ਉਸ ਮੋਰਚੇ ਨੂੰ ਜਦੋਂ ਸ੍ਰੀਮਾਨ ਸੰਤ ਮੰਗਲ ਸਿੰਘ ਜੀ ਨੂੰ ਉਨ੍ਹਾਂ ਦੇ ਘਰ ਵਿਚ ਹੀ ਗ੍ਰਿਫ਼ਤਾਰ ਕਰ ਲਿਆ ਗਿਆ, ਨਜ਼ਰਬੰਦ ਕਰ ਦਿੱਤਾ ਗਿਆ ਸੀ, ਉਸ ਤੋਂ ਬਾਅਦ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਵਾਲਿਆਂ ਨੇ ਇਸ ਮੋਰਚੇ ਨੂੰ ਚੁੱਕਿਆ ਔਰ ਉਹਦੇ ਵਿਚ ਸਫਲਤਾ ਵੀ ਮਿਲੀ। ਇਹ ਵੱਖਰੀ ਗੱਲ ਹੈ, ਪਰ ਉਹਦਾ ਜਿਹੜਾ ਸ਼ਰੇਹ ਹੈ ਸਭ ਤੋਂ ਪਹਿਲਾਂ ਉਸ ਮਸਲੇ ਨੂੰ ਚੁੱਕਣ ਦਾ ਔਰ ਉਹਦੇ ਵਾਸਤੇ ਸਭ ਤੋਂ ਪਹਿਲਾਂ ਨਜ਼ਰਬੰਦ ਹੋਣ ਦਾ, ਸਖਤੀਆਂ ਚੱਲਣ ਦਾ, ਉਹ ਵੀ ਨਾਮਧਾਰੀ ਪੰਥ ਨੂੰ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਾਂਦਾ ਹੈ। 1919 ਵਿਚ ਜਦੋਂ ਪੰਜਾਬ ਦੇ ਵਿਚ ਇਕ ਬੜਾ ਵੱਡਾ ਘਮਸਾਨ ਹੋਇਆ, ਪੂਰੀ ਦੁਨੀਆ ਨੇ ਉਸ ਜ਼ੁਲਮ ਨੂੰ ਵੇਖ ਕੇ ਆਪਣੇ ਮੂੰਹ ਵਿਚ ਉਂਗਲਾਂ ਪਾ ਲਈਆਂ, ਪਰ ਪੰਜਾਬ ਦੇ ਹੀ ਲੋਕ, ਹਿੰਦੁਸਤਾਨ ਦੇ ਉਹ ਲੋਕ ਜਿਹੜੇ ਕੇਵਲ ਤੇ ਕੇਵਲ ਆਪਣੇ ਲਾਲਚਾਂ ਵਾਸਤੇ ਸਰਕਾਰ ਦੇ ਬੂਟ ਚੱਟੂ ਬਣੇ ਹੋਏ ਸਨ, ਉਨ੍ਹਾਂ ਨੇ ਜ਼ਲ੍ਹਿਆਂ ਵਾਲੇ ਬਾਗ ਦੇ ਵਿਚ ਚੱਲਣ ਵਾਲੀ ਉਹ ਗੋਲੀ, ਉਸ ਕਤਲੋ ਗਾਰਤ, ਉਸ ਨਸਲਕੁਸ਼ੀ ਦੇ ਖਿਲਾਫ ਇਕ ਵੀ ਆਵਾਜ਼ ਨਾ ਉਠਾਈ। ਪਰ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਨਾਮਧਾਰੀਆਂ ਨੇ ਵੱਧ ਤੋਂ ਵੱਧ ਉਸ ਦੇ ਪੱਖ ਵਿਚ, ਉਨ੍ਹਾਂ ਲੋਕਾਂ ਦੇ ਪੱਖ ਵਿਚ, ਸ਼ਹੀਦਾਂ ਦੇ ਪੱਖ ਵਿਚ ਆਵਾਜ਼ ਉਠਾਈ ਔਰ ਜੱਦੋ ਜਹਿਦ ਦੇ ਵਿਚ ਵੱਧ ਚੜ ਕੇ ਹਿੱਸਾ ਲਿਆ ਕਿ ਅਸੀਂ ਇਸ ਦੇਸ਼ ਦੇ ਵਾਸੀ ਹਾਂ, ਅਸੀਂ ਇਸ ਦੇਸ਼ ਦੇ ਮਾਲਕ ਹਾਂ, ਬਾਹਰੋਂ ਆਣ ਕੇ ਇਹ ਲੋਕ ਘਰ ਵਾਲੇ ਘਰ ਦੇ ਮਾਲਕ ਬਣ ਬੈਠੇ ਹਨ, ਇਨ੍ਹਾਂ ਨੂੰ ਅਸੀਂ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕਰ ਸਕਦੇ, ਇਨ੍ਹਾਂ ਦੀ ਸਰਕਾਰ ਅਸੀਂ ਨਹੀਂ ਰਹਿਣ ਦੇਣੀ। ਇਹ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਉਹ ਪੈਗਾਮ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਵਾਲਾ ਜਿਹੜਾ ਸੀ, ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਵੀ ਅਪਣਾਈ ਰੱਖਿਆ। ਜਦੋਂ ਇਸ ਦੇ ਨਾਲ ਹੀ ਲੱਗਦੀ ਇੱਕ ਗੱਲ ਹੈ ਕਿ 1920 ਵਿਚ ਜਦੋਂ ਪੰਜਾਬ ਦੇ ਵਿਚ ਅਕਾਲੀ ਲਹਿਰ ਸ਼ੁਰੂ ਹੁੰਦੀ ਹੈ, ਗੁਰਦੁਆਰਾ ਸੁਧਾਰ ਲਹਿਰ ਨਾਂ ਤੇ ਜਦੋਂ ਗੁਰਦੁਆਰਿਆਂ ਦੇ ਪੁਜਾਰੀਆਂ ਨੂੰ ਸੋਧਣ ਦਾ ਪ੍ਰੋਗਰਾਮ ਬਣਿਆ, ਜਿਹੜੇ ਪੁਜਾਰੀ ਸਰਕਾਰ ਦੇ ਜ਼ਰ ਖਰੀਦ ਬੈ ਖਰੀਦ ਲੋਕ ਬਣੇ ਹੋਏ ਸਨ, ਜਿਹਦੇ ਮਰਜ਼ੀ ਖਿਲਾਫ਼ ਹੁਕਮਨਾਮਾ ਜਾਰੀ ਕਰ ਦਿੰਦੇ ਸਨ ਕਿ ਇਹ ਸਿੱਖ ਨਹੀਂ, ਜੋ ਮਰਜ਼ੀ ਕਰਦੇ ਸਨ ਗੁਰਦੁਆਰਿਆਂ ਗੁਰਧਾਮਾਂ ਦੇ ਵਿਚ, ਉਹ ਕੰਮ ਕੀਤੇ ਜਾ ਰਹੇ ਸਨ ਜਿਨ੍ਹਾਂ ਨੂੰ ਵੇਖ ਸੁਣ ਕੇ ਗੈਰਤਮੰਦ ਇਨਸਾਨ, ਧਰਮ ਨੂੰ ਥੋੜੀ ਬਹੁਤੀ ਵੀ ਕਣੀ ਜਿਸ ਦੇ ਅੰਦਰ ਧਰਮ ਦੀ ਹੋਵੇ ਉਹ ਮੂੰਹ ਵਿਚ ਉਂਗਲਾਂ ਪਾਉਂਦਾ ਸੀ, ਉਸ ਵੇਲੇ ਉਨ੍ਹਾਂ ਲੋਕਾਂ ਨੇ ਜਦੋਂ ਭਾਵੇਂ ਉਨ੍ਹਾਂ ਦਾ ਮੇਨ ਮਕਸਦ ਕੁਝ ਵੀ ਹੋਵੇ ਪਰ ਜਦੋਂ ਉਨ੍ਹਾਂ ਦੇ ਖਿਲਾਫ਼ ਆਵਾਜ਼ ਉਠਾਈ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਘੋਲ ਵਿਚ ਨਿਰਲੇਪ ਰੱਖਿਆ ਸਿੱਖਾਂ ਨੂੰ, ਆਪਣੇ ਸਿੱਖਾਂ ਨੂੰ ਇਸ ਘੋਲ ਵਿਚੋਂ ਨਿਰਲੇਪ ਰੱਖਿਆ ਕਿ ਅਸੀਂ ਗੁਰਦੁਆਰਿਆਂ ਦੇ ਵਿਚ ਭਾਵੇਂ ਕੁਝ ਵੀ ਹੋ ਰਿਹਾ, ਇਹ ਆਪਸ ਵਿਚ ਲੜਨ ਵਾਲੇ ਲੋਕ ਜਿਹੜੇ ਨੇ, ਅਸੀਂ ਇਨ੍ਹਾਂ ਵਿਚੋਂ ਕਿਸੇ ਦੀ ਵੀ ਹਮਾਇਤ ਨਹੀਂ ਕਰ ਸਕਦੇ, ਨਾ ਕਰਾਂਗੇ ਹੀ। ਕਿਉਂ ਨਹੀਂ ਕਰਾਂਗੇ? ਕਿਉਂਕਿ ਭਰਾ ਮਾਰੂ ਜਿਹੜੀ ਜੰਗ ਹੈ ਇਹ ਸ਼ੁਰੂ ਹੋ ਰਹੀ ਹੈ ਪੰਜਾਬ ਦੇ ਵਿਚ, ਅਸੀਂ ਇਸ ਦੇ ਵਿਚ ਕਿਸੇ ਦੀ ਵੀ ਮਦਦ ਨਹੀਂ ਕਰਨੀ। ਪਰ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਹੁੰਦਾ 21 ਫਰਵਰੀ ਨੂੰ, ਉਸ ਵੇਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਣੇ ਹੁਕਮ ਅਨੁਸਾਰ ਆਪਣੇ ਪਿਆਰਿਆਂ ਸਿੱਖਾਂ ਨੂੰ ਇਸ ਦੇ ਖਿਲਾਫ਼ ਆਵਾਜ਼ ਉਠਾਉਣ ਵਾਸਤੇ ਹੁਕਮ ਕੀਤੇ ਔਰ ਪੰਜਾਬ ਦੀ ਇੱਕੋ ਇੱਕ ਅਖਬਾਰ ਐਸੀ ਅਖਬਾਰ ਸੀ ਜਿਸ ਨੂੰ ਅੱਜ ਸਤਯੁਗ ਆਖਿਆ ਜਾਂਦਾ, ਉਦੋਂ ਵੀ ਸਤਯੁਗ ਸੀ ਅੱਜ ਵੀ ਸਤਯੁਗ ਹੈ, ਉਸ ਤੋਂ ਬਾਅਦ ਥੋੜਾ ਚਿਰ ਇਕੂਕਾ ਨਾਂ ਤੇ ਵੀ ਚੱਲਿਆ ਹੈ ਅਖਬਾਰ। 1920 ਵਿਚ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਾਮਧਾਰੀ ਦਰਬਾਰ ਦੀ ਸਥਾਪਨਾ ਕਰ ਦਿੱਤੀ। 1920 ਵਿਚ ਹੀ ਨਾਮਧਾਰੀ ਦਰਬਾਰ ਦੇ ਬਦੌਲਤ ਹੀ ਆਪਣਾ ਅਖਬਾਰ ਜਿਹੜਾ ਸੀ ਆਪਣੇ ਪ੍ਰਚਾਰ ਵਾਸਤੇ ਹੱਕ ਤੇ ਸੱਚ ਦੀ ਗੱਲ ਕਰਨ ਵਾਸਤੇ ਜਾਰੀ ਕਰ ਦਿੱਤਾ ਔਰ ਨਨਕਾਣਾ ਸਾਹਿਬ ਦੇ ਸਾਕੇ ਦੇ ਖਿਲਾਫ ਨਰਾਇਣ ਦਾਸ ਮਹੰਤ ਦੀਆਂ ਆਪ ਹੁਦਰੀਆਂ ਅਤੇ ਕੀਤੇ ਹੋਏ ਉਹਦੇ ਜ਼ੁਲਮਾਂ ਦੇ ਖਿਲਾਫ ਆਵਾਜ਼ ਸਭ ਤੋਂ ਪਹਿਲਾਂ ਸਤਿਯੁਗ ਅਖਬਾਰ ਨੇ ਉਠਾਈ। ਅੱਜ ਵੀ ਤੁਸੀਂ ਉਨ੍ਹਾਂ ਅਖਬਾਰਾਂ ਨੂੰ ਪੜ੍ਹ ਕੇ ਅਨੁਭਵ ਕਰ ਸਕਦੇ ਹੋ ਕਿ ਜਿਸ ਮਨੁੱਖ ਦੇ ਪਿੱਛੇ, ਜਿਸ ਮਹੰਤ ਦੇ ਪਿੱਛੇ ਪੂਰੀ ਹਿੰਦੁਸਤਾਨ ਨਹੀਂ ਪੂਰੀ ਵਰਲਡ ਦੀ ਸਰਕਾਰ ਹੈ, ਉਸ ਦੇ ਖਿਲਾਫ ਥੋੜੇ ਜਿਹੇ ਲੋਕਾਂ ਵੱਲੋਂ ਜਿਹੜੀ ਮੁਹਿੰਮ ਜਾਰੀ ਕੀਤੀ ਗਈ ਹੈ ਗੁਰਦੁਆਰਾ ਸੁਧਾਰ ਲਹਿਰ ਦੇ ਨਾਂ ਤੇ, ਉਸ ਨੂੰ ਦਬਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਗਿਆ ਕਿ ਉਸ ਮਹੰਤ ਦੁਆਰਾ ਉਨ੍ਹਾਂ ਨੂੰ ਜਿਉਂਦਿਆਂ ਨੂੰ ਸਾੜਿਆ ਵੀ ਗਿਆ, ਬੜਾ ਕੁਝ ਕੀਤਾ ਗਿਆ। ਪਰ ਇਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਦੀ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਬਣਾਇਆ ਕਿ ਇਹ ਉਹੀ ਲੋਕ ਨੇ ਜਿਹੜੇ ਸਾਨੂੰ ਸਿੱਖ ਮੰਨਣ ਵਾਸਤੇ ਤਿਆਰ ਨਹੀਂ। ਪਰ ਫਿਰ ਵੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਇਹ ਸਾਡੇ ਭਰਾ ਨੇ, ਅਸੀਂ ਇਨ੍ਹਾਂ ਦੇ ਨਾਲ ਚੱਲਣਾ, ਜਿਹੜਾ ਇਨ੍ਹਾਂ ਦੇ ਉੱਤੇ ਜ਼ੁਲਮ ਹੋਇਆ, ਤਸ਼ੱਦਦ ਹੋਇਆ, ਉਸ ਦੇ ਖਿਲਾਫ ਅਸੀਂ ਆਵਾਜ਼ ਉਠਾਉਂਦੇ ਰਹਾਂਗੇ, ਅੰਗਰੇਜ਼ੀ ਹਕੂਮਤ ਦੇ ਖਿਲਾਫ ਅਸੀਂ ਇਕੱਠੇ ਹਾਂ, ਇਕੱਠੇ ਰਹਾਂਗੇ। ਮੈਂ ਇਹ ਗੱਲ ਆਪ ਜੀ ਨੂੰ ਯਾਦ ਦਵਾ ਦੇਣੀ ਚਾਹੁੰਦਾ ਹਾਂ ਕਿ ਇਹ 1920-21 ਦੇ ਹੀ ਸਾਲ ਨੇ ਜਿਨ੍ਹਾਂ ਸਾਲਾਂ ਦੇ ਵਿੱਚ ਤਰਨ ਤਾਰਨ ਲੜਾਈ ਹੁੰਦੀ ਹੈ। ਤਰਨ ਤਾਰਨ ਨਾਮਧਾਰੀਆਂ ਔਰ ਅਕਾਲੀਆਂ ਦੀ ਆਪਸ ਵਿੱਚ ਬਹੁਤ ਵੱਡੀ ਲੜਾਈ ਹੁੰਦੀ ਹੈ। ਉਸ ਲੜਾਈ ਦੇ ਵਿੱਚ ਨਾਮਧਾਰੀ ਸਿੰਘ ਨੇ ਹੱਥੇ ਆਪਣੇ ਡੇਰੇ ਤੇ ਦੀਵਾਨ ਲਾ ਕੇ ਆਪਣੇ ਬੁੰਗੇ ਵਿੱਚ ਬੈਠੇ ਹੋਏ ਨੇ, ਦੀਵਾਨ ਲੱਗਿਆ ਹੋਇਆ ਤੇ ਉਸ ਵੇਲੇ ਉਨ੍ਹਾਂ ਗੁਰਮੁਖ ਪਿਆਰਿਆਂ ਵੱਲੋਂ, ਜਿਨ੍ਹਾਂ ਗੁਰਮੁਖ ਪਿਆਰਿਆਂ ਦੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਮਦਦ ਕਰ ਰਹੇ ਨੇ, ਉਨ੍ਹਾਂ ਵੱਲੋਂ ਹੀ ਇਹ ਕੰਮ ਕੀਤਾ ਗਿਆ ਸੀ ਕਿ ਸਾਡੇ ਉੱਤੇ ਜ਼ੋਰ ਅਜ਼ਮਾਈ ਕੀਤੀ ਗਈ ਔਰ ਉੱਥੋਂ ਤੱਕ ਪ੍ਰੋਗਰਾਮ ਬਣਾਇਆ ਸੀ ਕਿ ਸੰਤ ਨਿਧਾਨ ਸਿੰਘ ਆਲਮ ਜੀ ਨੂੰ ਔਰ ਚੱਕਰਵਰਤੀ ਜੀ ਨੂੰ ਜਾਨ ਤੋਂ ਮਾਰ ਦਿੱਤਾ ਜਾਵੇ, ਇੰਦਰ ਸਿੰਘ ਚੁਗਾਵੇਂ ਵਾਲੇ ਜਿਹੜੇ ਮਹੰਤ ਸਨ ਢੋਲਕੀ ਵਜਾਉਣ ਵਾਲੇ, ਇਨ੍ਹਾਂ ਦੀਆਂ ਉਂਗਲਾਂ ਤੋੜ ਦਿੱਤੀਆਂ ਜਾਣ ਤਾਂ ਕਿ ਇਹ ਪ੍ਰਚਾਰ ਨਾ ਹੋ ਸਕੇ। ਭਾਵੇਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਮੌਜੂਦ ਸਨ ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਇਨ੍ਹਾਂ ਗੱਲਾਂ ਨੂੰ ਪਿੱਛੇ ਰੱਖ ਕੇ ਕੌਮ ਦੀ ਪ੍ਰਗਤੀ ਵਾਸਤੇ, ਦੇਸ਼ ਦੀ ਆਜ਼ਾਦੀ ਵਾਸਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਇਹ ਗੱਲਾਂ ਸਾਰੀਆਂ ਹੇਠਲੇ ਪੱਧਰ ਦੀਆਂ ਨੇ, ਸਾਡਾ ਇਹ ਫਰਜ਼ ਬਣਦਾ ਕਿ ਆਪਣੇ ਨਿੱਜੀ ਗਿਲੇ ਸ਼ਿਕਵਿਆਂ ਨੂੰ, ਆਪਸੀ ਗਿਲੇ ਸ਼ਿਕਵਿਆਂ ਨੂੰ ਭੁੱਲ ਕੇ ਆਪਾਂ ਇਕੱਠੇ ਹੋ ਕੇ ਜਿਹੜੀ ਵਿਦੇਸ਼ੀ ਹਕੂਮਤ ਹੈ ਇਹਦੇ ਖਿਲਾਫ਼ ਜ਼ੋਰ ਮਾਰੀਏ, ਹਮਲਾ ਮਾਰੀਏ ਔਰ ਇਹਦੇ ਤੋਂ ਨਜਾਤ ਪ੍ਰਾਪਤ ਕਰੀਏ, ਆਪਣੇ ਦੇਸ਼ ਨੂੰ ਆਜ਼ਾਦ ਕਰੀਏ। ਇਨ੍ਹਾਂ ਹੀ ਦਿਨਾਂ ਵਿਚ 1921 ਵਿਚ ਹੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਕ ਬੜਾ ਵੱਡਾ ਮਹਾਨ ਉਪਰਾਲਾ ਕੀਤਾ, ਮਹਾਨ ਕਿਰਪਾ ਕੀਤੀ ਕਿ ਮਲੇਰਕੋਟਲੇ ਦੇ ਉਹ ਮਹਾਨ ਸ਼ਹੀਦ ਜਿਨ੍ਹਾਂ ਨੇ ਆਪਣੀ ਸ਼ਹਾਦਤ ਦਾ ਮੁੱਲ ਵੱਟਣ ਵਾਸਤੇ ਸ਼ਹਾਦਤ ਨਹੀਂ ਸੀ ਦਿੱਤੀ, ਜਿਨ੍ਹਾਂ ਨੇ ਕਿਸੇ ਅਡੰਬਰ ਜਾਂ ਵਿਖਾਵੇ ਵਾਸਤੇ ਸ਼ਹਾਦਤ ਨਹੀਂ ਸੀ ਦਿੱਤੀ, ਜਿਨ੍ਹਾਂ ਨੇ ਆਪਣੀ ਨਿੱਜੀ ਜਾਇਦਾਦ, ਨਿੱਜੀ ਜਗੀਰ ਨੂੰ ਬਚਾਉਣ ਵਾਸਤੇ ਸ਼ਹਾਦਤ ਨਹੀਂ ਸੀ ਦਿੱਤੀ, ਆਪਣੇ ਕੌਮ ਵਾਸਤੇ ਸ਼ਹਾਦਤ ਦਿੱਤੀ, ਆਪਣੇ ਦੇਸ਼ ਵਾਸਤੇ ਸ਼ਹਾਦਤ ਦਿੱਤੀ, ਆਪਣੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਉਨ੍ਹਾਂ ਨੇ ਸ਼ਹਾਦਤ ਦੇ ਜਾਮ ਨੂੰ ਪੀਤਾ। ਤੋ ਸਤਸੰਗੀ ਜਨੋ, ਉਨ੍ਹਾਂ ਦਾ ਉਹ ਦਿਹਾੜਾ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ 1921 ਵਿਚ ਮਨਾਇਆ। ਦੁਨੀਆਂ ਦੇ ਇਤਿਹਾਸ ਵਿਚ ਮੈਂ ਇਹ ਵੀ ਅਰਜ਼ ਕਰ ਦੇਣੀ ਚਾਹਾਂਗਾ ਕਿ ਇੱਕੋ ਇੱਕ ਨਾਮਧਾਰੀ ਪੰਥ ਹੈ ਜਾਂ ਉਹੀ ਮਹਾਨ ਮਰਜੂੜੇ ਗੁਰਮੁਖ ਪਿਆਰੇ ਮਲੇਰਕੋਟਲੇ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪੀਣ ਵਾਲੇ ਉਹ ਸ਼ਹੀਦ ਹਨ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ ਔਰ ਤਕਰੀਬਨ 50 ਸਾਲ ਤੱਕ 1872 ਦੇ ਪਹਿਲੇ ਮਹੀਨੇ ਵਿਚ ਉਨ੍ਹਾਂ ਦੇ ਖਿਲਾਫ ਤੋਪਾਂ ਚੱਲਦੀਆਂ ਨੇ, ਉਹ ਸ਼ਹੀਦ ਹੁੰਦੇ ਨੇ। ਪਰ ਸਤਸੰਗੀ ਜਨੋ, 50 ਸਾਲ ਤੱਕ ਨਾਮਧਾਰੀ ਪੰਥ ਦੇ ਉਨ੍ਹਾਂ ਮਰਜੂੜਿਆਂ ਵਾਸਤੇ ਕਿਸੇ ਕੋਲੋਂ ਭੋਗ ਨਹੀਂ ਪਾਇਆ ਜਾ ਸਕਿਆ। ਇਹ ਦੁਨੀਆਂ ਦੇ ਇਤਿਹਾਸ ਵਿਚ ਇਕ ਨਿਵੇਕਲੀ ਘਟਨਾ ਹੈ। ਇੰਨੀਆਂ ਸਖਤੀਆਂ ਸਾਡੇ ਸਿਰ ਤੇ ਰਹੀਆਂ, ਇੰਨਾ ਜ਼ੁਲਮ ਦੇ ਸ਼ਿਕਾਰ ਨਾਮਧਾਰੀ ਪੰਥ ਰਿਹਾ ਕਿ ਆਪਣੇ ਉਨ੍ਹਾਂ ਮਹਾਨ ਸ਼ਹੀਦਾਂ ਦੇ ਸੰਬੰਧ ਵਿਚ, ਉਨ੍ਹਾਂ ਦੇ ਯਾਦ ਵਿਚ ਮੇਲਾ ਵੀ ਨਾ ਕੀਤਾ ਜਾ ਸਕਿਆ, ਉਨ੍ਹਾਂ ਦਾ ਭੋਗ ਵੀ ਨਾ ਪਾਇਆ ਜਾ ਸਕਿਆ। ਕਿਉਂਕਿ ਜਿਹੜੇ ਪਹਿਲਾਂ ਸ਼ਹੀਦ ਹੋਏ ਸਨ, ਭਾਵੇਂ ਉਹ ਰਾਏਕੋਟ ਵਾਲੇ ਸਨ, ਭਾਵੇਂ ਉਹ ਅੰਮ੍ਰਿਤਸਰ ਵਾਲੇ ਸਨ, ਭਾਵੇਂ ਉਹ ਲੁਧਿਆਣੇ ਵਾਲੇ ਸ਼ਹੀਦ ਸਨ, ਸਾਰਿਆਂ ਸ਼ਹੀਦਾਂ ਦਾ ਮੇਲਾ ਮਾਘੀ ਦੇ ਮੇਲੇ ਤੇ ਇਕੱਠਾ ਹੋ ਚੁੱਕਾ ਸੀ, ਭੋਗ ਪੈ ਚੁੱਕੇ ਸਨ। ਜਦੋਂ ਇਹ ਮਹਾਨ ਸ਼ਹੀਦ ਮਲੇਰਕੋਟਲੇ ਦੀ ਧਰਤੀ ਨੂੰ ਰਵਾਨਾ ਹੁੰਦੇ ਨੇ, ਉਸ ਵੇਲੇ ਤੱਕ ਇਹ ਉਸ ਮੇਲੇ ਵਿੱਚ ਹੀ ਸਾਰੇ ਭੋਗ ਪੈ ਗਏ ਸਨ। ਔਰ ਇਸੇ ਸੰਬੰਧ ਵਿੱਚ ਹੀ ਉਹ ਤੁਰੇ ਸਨ ਕਿ ਅਸੀਂ ਸੂਬਾ ਗਿਆਨੀ ਸਿੰਘ ਹੋਰਾਂ ਦੀ ਬਰਾਤੇ ਚੜ੍ਹਨ ਵਾਸਤੇ ਜਾ ਰਹੇ ਹਾਂ। ਉਨ੍ਹਾਂ ਨੂੰ ਨਿਰਦੋਸ਼ ਨੂੰ ਸ਼ਹੀਦ ਕਰ ਦਿੱਤਾ ਗਿਆ, ਉਨ੍ਹਾਂ ਦੀ ਬਰਾਤੇ ਚੜ੍ਹ ਕੇ ਇਸ ਸ਼ਹਾਦਤ ਦਾ ਜਾਮ ਪੀਣ ਵਾਸਤੇ ਅਸੀਂ ਜਾ ਰਹੇ ਹਾਂ। ਪਰ ਦੇਸ਼ ਦੀ ਆਜ਼ਾਦੀ ਵਾਸਤੇ ਸ਼ਹੀਦ ਹੋਣ ਵਾਲੇ ਉਨ੍ਹਾਂ ਲੋਕਾਂ ਵਾਸਤੇ ਹਾ ਦਾ ਨਾਰਾ ਮਾਰਨ ਵਾਲਾ ਪੰਜਾਬ ਵਿੱਚ ਕੋਈ ਨਹੀਂ ਸੀ। ਇੱਥੋਂ ਤੱਕ ਕਹਿ ਲਓ ਕਿ ਉਨ੍ਹਾਂ ਦਾ ਭੋਗ ਪਾਉਣ ਵਾਲਾ ਕੋਈ ਨਹੀਂ ਸੀ, ਉਨ੍ਹਾਂ ਦੀ ਯਾਦ ਵਿੱਚ ਮੇਲਾ ਮਨਾਉਣ ਵਾਲਾ ਕੋਈ ਨਹੀਂ ਸੀ। ਜੇ ਅਸੀਂ ਪਾਠ ਕਰਨਾ ਵੀ ਸਾਡਾ ਜਿਹੜਾ ਸੀ ਉਹ ਇੱਕ ਗੁਨਾਹ ਮੰਨਿਆ ਜਾਂਦਾ ਸੀ, ਪਰ ਧੰਨ ਹਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। 1921 ਵਿੱਚ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਇੱਕ ਝੰਡਾ ਗੱਡਿਆ ਕਿ ਆਓ ਦੇਸ਼ ਦੇ ਕੌਮੀ ਮਰਜ਼ੀ ਉੜੇ ਲੋਕੋ, ਆਓ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਦੇਸ਼ ਦੀ ਆਜ਼ਾਦੀ ਵਾਸਤੇ, ਸਵੈ ਰਾਜ ਵਾਸਤੇ ਕਸਮ ਲਈਏ, ਸਹੁੰ ਖਾਈਏ ਕਿ ਅਸੀਂ ਆਪਣੇ ਗਲ ਤੋਂ ਗੁਲਾਮੀ ਦੇ ਜੂੜੇ ਨੂੰ ਲਾ ਕੇ ਹੀ ਸਾਹ ਲਵਾਂਗੇ। ਕਿੰਨਾ ਵੱਡਾ ਇੱਕ ਪ੍ਰੋਗਰਾਮ ਸੀ ਅੰਗਰੇਜ਼ ਹਕੂਮਤ ਦੇ ਖਿਲਾਫ਼, ਉਹ ਕਿੰਨਾ ਵੱਡਾ ਇੱਕ ਨਾਦ ਸੀ, ਇੱਕ ਬਿਗਲ ਵਜਾ ਦਿੱਤਾ ਗਿਆ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਵੱਲੋਂ, ਜਿਸ ਨੂੰ ਅੰਗਰੇਜ਼ ਸਰਕਾਰ ਕਦੇ ਵੀ ਬਰਦਾਸ਼ਤ ਨਹੀਂ ਸੀ ਕਰ ਸਕਦੀ। ਪਰ ਸਤਸੰਗੀ ਜਨੋਂ, ਇਹ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਸੀ ਕਿ ਜਿੱਥੇ ਇੰਨਾ ਵੱਡਾ ਪ੍ਰੋਗਰਾਮ ਵੀ ਦਿੱਤਾ, ਇੰਨਾ ਵੱਡਾ ਝੰਡਾ ਵੀ ਚੁਲਾ ਦਿੱਤਾ ਦੇਸ਼ ਦੀ ਆਜ਼ਾਦੀ ਦਾ, ਪਰ ਅੰਗਰੇਜ਼ ਹਕੂਮਤ ਨਾਮਧਾਰੀਆਂ ਨੂੰ ਹੱਥ ਨਾ ਮੁੜ ਕੇ ਪਾ ਸਕੀ, ਕਿਉਂਕਿ ਉਹ ਸਮਝ ਚੁੱਕੇ ਸਨ ਕਿ ਅਸੀਂ ਤੇ ਸਮਝਦੇ ਸਾਂ ਇਹ ਕੌਮ ਖਤਮ ਹੋ ਗਈ ਹੈ, ਇਸ ਕੌਮ ਦਾ ਇਹ ਕੌਮ ਨੇਸਤੋ ਨਾਬੂਦ ਹੋ ਗਈ ਹੈ, ਪਰ ਇਹ ਆਪਣੇ ਆਪ ਹੀ ਫਿਰ ਉੱਗ ਕੇ ਅੱਜ ਫਿਰ ਹਰਿਆਵਲ ਛਾਈ ਪਈ ਹੈ ਚਾਰੇ ਪਾਸੇ ਇਨ੍ਹਾਂ ਬਗੀਚਿਆਂ ਵਿੱਚ। ਇਸ ਵਾਸਤੇ ਇਹ ਖਤਮ ਨਹੀਂ ਹੋ ਸਕਦੇ, ਕਿਸੇ ਤਰੀਕੇ ਨਾਲ ਇਨ੍ਹਾਂ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਪਿਆਰ ਕਰਕੇ ਇਨ੍ਹਾਂ ਨੂੰ ਆਪਣੇ ਨਾਲ ਲਾਇਆ ਜਾ ਸਕਦਾ। ਪਰ ਸਤਸੰਗੀ ਜਨੋ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਵਿਰੋਧ ਵੀ ਪੂਰਾ ਰੱਖਿਆ, ਪਰ ਸਤਸੰਗੀ ਜਨੋ ਆਪਣੇ ਪੰਥ ਨੂੰ ਤੱਤੀ ਵਾਹ ਵੀ ਨਾ ਲੱਗਣ ਦਿੱਤੀ। 1929 ਵਿੱਚ ਜਦੋਂ ਪੰਜਾਬ ਦੀ ਧਰਤੀ ਤੇ ਲਾਹੌਰ ਦੇ ਵਿੱਚ ਰਾਵੀ ਦੇ ਕੰਢੇ ਤੇ ਭਾਰਤ ਦੀ ਕਾਂਗਰਸ ਦਾ ਮਹਾਨ ਇਜਲਾਸ ਹੁੰਦਾ, ਸਾਲਾਨਾ ਇਜਲਾਸ ਹੁੰਦਾ, ਜਿਸ ਇਜਲਾਸ ਵਿੱਚ ਪੂਰਨ ਆਜ਼ਾਦੀ ਦਾ ਮਤਾ ਪਾਸ ਕੀਤਾ ਜਾਂਦਾ, ਉਸ ਮਹਾਨ ਇਜਲਾਸ ਵਿੱਚ ਸਿੱਖਾਂ ਵੱਲੋਂ ਬਾਬਾ ਖੜਕ ਸਿੰਘ ਜੀ, ਜਿਨ੍ਹਾਂ ਨੂੰ ਬੇਤਾਜ ਬਾਦਸ਼ਾਹ ਆਖਿਆ ਜਾਂਦਾ ਸੀ, ਉਨ੍ਹਾਂ ਵੱਲੋਂ ਬਾਈਕਾਟ ਕਰਨ ਦੇ ਕਾਰਨ ਕੋਈ ਵੀ ਸਿੱਖ ਉੱਥੇ ਜਾਣ ਨੂੰ ਤਿਆਰ ਨਹੀਂ ਸੀ, ਕਿਉਂਕਿ ਇਹ ਢੰਡੋਰਾ ਦਿੱਤਾ ਗਿਆ ਸੀ ਕਿ ਜਿਹੜਾ ਕਾਂਗਰਸ ਦੇ ਸੈਸ਼ਨ ਵਿੱਚ ਜਾਵੇਗਾ, ਕਾਂਗਰਸ ਦੇ ਇਜਲਾਸ ਵਿੱਚ ਜਾਵੇਗਾ, ਉਹ ਸਿੱਖ ਨਹੀਂ ਹੋਵੇਗਾ। ਪਰ ਦੂਸਰੇ ਪਾਸੇ ਜਿਹੜੇ ਕਾਂਗਰਸ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਸਨ, ਉਹ ਅਕਾਲੀ ਲੀਡਰਾਂ ਵੱਲੋਂ ਇਹ ਪੈਗਾਮ ਦਿੱਤਾ ਗਿਆ ਕਿ ਅਸਲ ਵਿੱਚ ਸਿੱਖ ਉਹ ਨਹੀਂ ਹੋਵੇਗਾ ਜਿਹੜਾ ਇਸ ਇਜਲਾਸ ਵਿੱਚ ਨਾ ਜਾਵੇ, ਕਿਉਂਕਿ ਇੱਥੇ ਸਾਡੀ ਸਾਡੇ ਵਤਨ ਦੀ ਆਜ਼ਾਦੀ ਵਾਸਤੇ ਮਤਾ ਪਾਸ ਕੀਤਾ ਜਾਣਾ, ਇਸ ਵਾਸਤੇ ਸਾਡਾ ਉੱਥੇ ਜਾਣਾ ਨਿਹਾਇਤ ਜ਼ਰੂਰੀ ਹੈ। ਜੇ ਅਸੀਂ ਨਹੀਂ ਜਾਂਦੇ ਤਾਂ ਹਿੰਦੁਸਤਾਨ ਦੇ ਆਏ ਹੋਏ ਲੀਡਰ ਮਨ ਦੇ ਵਿੱਚ ਇਹ ਨਿਸ਼ਚਾ ਲੈ ਕੇ ਜਾਣਗੇ ਕਿ ਪੰਜਾਬ ਦੇ ਵਿੱਚ ਕੋਈ ਸਿੱਖ ਨਾਂ ਦੀ ਕੌਮ ਨਹੀਂ, ਜੇ ਹੈ ਵੀ ਤੇ ਉਨ੍ਹਾਂ ਦੇ ਅੰਦਰੋਂ ਗੈਰਤ ਮਰ ਚੁੱਕੀ ਹੈ। ਅਸਲ ਵਿੱਚ ਉਹ ਵੇਖਣ ਮਾਤਰ ਸਿੱਖ ਨੇ, ਉਨ੍ਹਾਂ ਦੇ ਅੰਦਰ ਕੋਈ ਅਣਖ ਨਹੀਂ, ਉਨ੍ਹਾਂ ਦੇ ਅੰਦਰ ਕੋਈ ਧਰਮ ਦਾ ਕਿਣਕਾ ਨਹੀਂ, ਉਨ੍ਹਾਂ ਦੇ ਅੰਦਰ ਬਹਾਦਰੀ ਵਾਲੀ ਗੱਲ ਕੋਈ ਨਹੀਂ, ਉਨ੍ਹਾਂ ਦੀ ਅੰਦਰਲੀ ਗੈਰਤ ਮਰ ਚੁੱਕੀ ਹੋਈ ਹੈ। ਇਹ ਪੈਗਾਮ ਲੈ ਕੇ ਜਾਣਗੇ। ਇਸ ਕਲੰਕ ਨੂੰ ਧੋਣ ਵਾਸਤੇ ਉਹ ਤੇ ਵੱਖ ਵੱਖ ਥਾਵਾਂ ਤੇ ਇਹ ਪ੍ਰਚਾਰ ਕਰਦੇ ਪਏ ਸਨ ਕਿ ਉਥੇ ਸਾਨੂੰ ਜਾਣਾ ਚਾਹੀਦਾ, ਪਰ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਜਗਤ ਮਾਤਾ ਮਾਤਾ ਜਿਉਣ ਕੌਰ ਜੀ ਦੇ, ਮਾਤਾ ਫਤਿਹ ਕੌਰ ਜੀ ਦੇ ਉਦਮ ਸਦਕਾ ਉਥੇ ਇੱਕ ਮਹਾਨ ਲੰਗਰ ਵੀ ਲਾਇਆ ਗਿਆ ਕਿ ਜਿੰਨੇ ਵੀ ਵਤਨ ਪ੍ਰਸਤ ਲੋਕ ਇਸ ਸਮਾਗਮ ਵਿੱਚ ਇਕੱਠੇ ਹੋ ਕੇ ਦੇਸ਼ ਦੀ ਆਜ਼ਾਦੀ ਦਾ ਮਤਾ ਪਾਸ ਕਰਨ ਵਾਸਤੇ ਇਸ ਧਰਤੀ ਤੇ ਆਉਣਗੇ, ਕਿਉਂਕਿ ਇਹ ਸਾਡਾ ਘਰ ਹੈ, ਇਹ ਸਾਡਾ ਪਿਆਰਾ ਵਤਨ ਹੈ, ਜਿਹੜੇ ਸਾਡੇ ਘਰ ਵਿੱਚ ਆਉਣਗੇ ਉਹ ਸਾਡੇ ਮਹਿਮਾਨ ਹੋਣਗੇ, ਉਹਨਾਂ ਦੀ ਮਹਿਮਾਨ ਨਿਵਾਜ਼ੀ ਕਰਨਾ ਸਾਡਾ ਨਿਹਾਇਤ ਜ਼ਰੂਰੀ ਫਰਜ਼ ਹੈ, ਲੰਗਰ ਨਾਮਧਾਰੀ ਪੰਥ ਵੱਲੋਂ ਹੋਵੇਗਾ। ਔਰ ਲੰਗਰ ਹੋਇਆ, ਜਦੋਂ ਲੰਗਰ ਸ਼ੁਰੂ ਹੋ ਗਿਆ ਤੇ ਉਧਰੋਂ ਅਕਾਲੀ ਸੱਜਣ ਵੀ ਜਿਹੜੇ ਸਨ ਆਉਣੇ ਸ਼ੁਰੂ ਹੋ ਗਏ। ਉਸ ਵੇਲੇ ਦੀਆਂ ਲਿਖਤਾਂ ਅਨੁਸਾਰ ਬਾਬਾ ਗੁਰਦਿੱਤ ਸਿੰਘ ਜੀ ਕਾਮਾ ਗਾਟਾ ਮਾਰੂ ਵਾਲਿਆਂ ਨੇ ਇਹ ਲਿਖਿਆ ਕਿ ਉਸ ਵੇਲੇ ਤਕਰੀਬਨ 75,000 ਸਿੱਖ ਜਿਹੜਾ ਸੀ ਉਹ ਬਾਰ ਬਾਰ ਦੂਰ ਨੇੜੇ ਛੁਪਿਆ ਹੋਇਆ ਸੀ ਕਿ ਕਿਸੇ ਵੇਲੇ ਵੀ ਅਸੀਂ ਇਸ ਇਜਲਾਸ ਵਿੱਚ ਸ਼ਾਮਲ ਹੋ ਜਾਈਏ, ਕੋਈ ਨਾ ਕੋਈ ਢੰਗ ਤਰੀਕਾ ਮਿਲ ਜਾਵੇ। ਜਦੋਂ ਕਹਿੰਦੇ ਸਾਡੇ ਵੱਲੋਂ ਪ੍ਰਚਾਰ ਕੀਤਾ ਗਿਆ, ਉਸ ਪ੍ਰਚਾਰ ਦਾ ਸਦਕਾ ਉਹ ਲੋਕ ਜਿਹੜੇ ਸਨ ਸਾਰੇ ਵਹੀਰਾਂ ਕੱਤ ਕੇ ਜਦੋਂ ਉੱਥੇ ਪਹੁੰਚਣੇ ਸ਼ੁਰੂ ਹੋਏ, ਸਾਨੂੰ ਲੰਗਰ ਪਾਣੀ ਦੇ ਫਿਕਰ ਪਿਆ, ਚਿੰਤਾ ਹੋਈ। ਅਸੀਂ ਜਾ ਕੇ ਕਹਿੰਦੇ ਨੇ ਅਰਜ਼ ਕੀਤੀ, ਬਾਬਾ ਗੁਰਦਿੱਤ ਸਿੰਘ ਜੀ ਲਿਖਦੇ ਨੇ ਕਿ ਅਸੀਂ ਅਰਜ਼ ਕੀਤੀ ਜਾ ਕੇ ਨਾਮਧਾਰੀ ਵੀਰਾਂ ਨੂੰ ਕਿ ਤੁਸੀਂ ਇਸ ਤਰ੍ਹਾਂ ਕਰੋ, ਸਾਡੇ ਕੋਲੋਂ ਰਸਦ ਲੈ ਲਓ, ਅਸੀਂ ਰਸਦ ਲਿਆ ਦਿੰਦੇ ਹਾਂ, ਲੰਗਰ ਪਾਣੀ ਦਾ ਪ੍ਰਬੰਧ ਤੁਹਾਡਾ ਚੱਲ ਰਿਹਾ ਤੇ ਤੁਸੀਂ ਸਾਡੇ ਸਿੱਖਾਂ ਵਾਸਤੇ ਵੀ ਲੰਗਰ ਤਿਆਰ ਕਰ ਦਿਓ। ਪਰ ਉਸ ਵੇਲੇ ਜਗਤ ਮਾਤਾ ਮਾਤਾ ਜੀਵਨ ਕੌਰ ਜੀ ਨੇ ਇਹ ਬਚਨ ਕੀਤਾ ਕਿ ਇਹ ਸਾਰੇ ਸਾਡੇ ਆਪਣੇ ਨੇ, ਇਹਦੇ ਵਿੱਚ ਕੋਈ ਬੇਗਾਨਾ ਨਹੀਂ, ਇਹ ਸਾਰੇ ਗੁਰੂ ਨਾਨਕ ਦੇ ਸਾਡੇ ਆਪਣੇ ਹਨ। ਇਹ ਲੰਗਰ ਗੁਰੂ ਨਾਨਕ ਦਾ ਲੰਗਰ ਹੈ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਲੰਗਰ ਹੈ। ਇਸ ਲੰਗਰ ਵਿੱਚੋਂ ਤੇ ਕਿਸੇ ਤਰ੍ਹਾਂ ਦਾ ਵੀ ਮਨੁੱਖ, ਇੱਥੋਂ ਤੱਕ ਕਿ ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ ਕਿ ਜਿਹੜਾ ਮਨੁੱਖ ਪਤਾ ਹੋਵੇ ਕਿ ਉਹਦੇ ਹੱਥ ਵਿੱਚ ਫੜੀ ਹੋਈ ਛੁਰੀ, ਉਹਦੇ ਖੂਨ ਨਾਲ ਲਿਬੜੇ ਹੋਏ ਹੱਥ ਇਹ ਪਤਾ ਦੇ ਰਹੇ ਹੋਣ ਕਿ ਇਹ ਗਊ ਦਾ ਕਤਲ ਕਰਕੇ ਆਇਆ, ਗਊ ਘਾਤੀ ਹੈ, ਪਰ ਉਹ ਵੀ ਜੇਕਰ ਤੁਹਾਡੇ ਦਰ ਤੇ ਆਣ ਕੇ ਪ੍ਰਸ਼ਾਦਾ ਮੰਗੇਗਾ, ਜੇ ਪ੍ਰਸ਼ਾਦਾ ਨਹੀਂ ਦਿਓਗੇ ਤੇ ਬਖਸ਼ੇ ਨਹੀਂ ਜਾਓਗੇ। ਇਹ ਪੈਗਾਮ ਹੈ ਸਾਡੇ ਸਤਿਗੁਰੂ ਜੀ ਦਾ। ਇਸ ਵਾਸਤੇ ਅਸੀਂ ਪ੍ਰਸ਼ਾਦਾ ਦੇਣ ਤੋਂ ਕਦੀ ਵੀ ਮੁਨਕਰ ਨਹੀਂ ਹੋਵਾਂਗੇ, ਔਰ ਸਾਨੂੰ ਰਸਦ ਦੀ ਲੋੜ ਨਹੀਂ, ਕਿਉਂਕਿ ਇਹ ਲੰਗਰ ਰਸਦਾਂ ਨਾਲ ਨਹੀਂ ਚੱਲਦਾ, ਇਹ ਲੰਗਰ ਜ਼ਗੀਰਾਂ ਨਾਲ ਨਹੀਂ ਚੱਲਦਾ, ਇਹ ਲੰਗਰ ਜਿਹੜਾ ਧਨਵਾਨ ਲੋਕਾਂ ਦੇ ਧਨ ਨਾਲ ਨਹੀਂ ਚੱਲਦਾ, ਇਹ ਲੰਗਰ ਜਿਹੜਾ ਹੈ ਇਹ ਸਤਿਗੁਰੂ ਦੀ ਬਖਸ਼ਿਸ਼ ਨਾਲ ਚੱਲਦਾ, ਸਤਿਗੁਰੂ ਦੀ ਰਹਿਮਤ ਨਾਲ ਚੱਲਦਾ। ਔਰ ਉਹ 75,000 ਸਿੱਖਾਂ ਨੂੰ ਵੀ ਸਤਿਗੁਰੂ ਜੀ ਦੀ ਕਿਰਪਾ ਨਾਲ ਲੰਗਰ ਪਾਣੀ ਛਕਾਇਆ ਗਿਆ, ਔਰ ਪੰਜਾਬ ਦੀ ਜਿੱਥੇ ਏਕਤਾ ਦਾ ਝੰਡਾ ਬੁਲੰਦ ਹੋਇਆ, ਉੱਥੇ ਵਤਨ ਪ੍ਰਸਤੀ ਦਾ ਝੰਡਾ ਵੀ ਜਿਹੜਾ ਸੀ ਉਹ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਲਾਹੌਰ ਦੀ ਧਰਤੀ ਤੇ ਬੁਲੰਦ ਹੋਇਆ। ਇਸ ਤੋਂ ਬਾਅਦ ਸਤਸੰਗੀ ਜਨੋ, ਸਮਾਂ ਅੱਗੇ ਬਤੀਤ ਹੁੰਦਾ ਗਿਆ। ਮੈਂ ਪਹਿਲੇ ਅਰਜ਼ ਕੀਤੀ ਸੀ ਕਿ ਕੁਝ ਗਿਣਵੀਆਂ ਚੁਣਵੀਆਂ ਗੱਲਾਂ ਮੈਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ, ਜ਼ਿਆਦਾ ਨਹੀਂ ਕਰ ਸਕਾਂਗਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਜਗਤ ਭਰਮਣ ਦਾ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਤੋਂ ਬਾਅਦ ਦੂਸਰੇ ਸਤਿਗੁਰੂ ਕਹੇ ਜਾ ਸਕਦੇ ਨੇ ਜਿਨ੍ਹਾਂ ਨੇ ਏਡਾ ਵੱਡਾ ਜਗਤ ਭਰਮਣ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਹੋਰ ਸਤਿਗੁਰੂ ਸਾਹਿਬਾਨ ਨਹੀਂ ਗਏ, ਸਮਾਂ ਇਸ ਤਰ੍ਹਾਂ ਦਾ ਰਿਹਾ ਨਹੀਂ ਜਾ ਸਕੇ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਬਾਅਦ ਜਿੱਥੇ ਇਹ ਸ਼੍ਰੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਜਾਂਦਾ ਕਿ ਗੁਰੂ ਨਾਨਕ ਦੀ ਸਿੱਖੀ ਨੂੰ ਕੋਨੇ ਕੋਨੇ ਵਿੱਚ ਫੈਲਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੇ ਵੱਡੇ ਵੱਡੇ ਦੌਰੇ ਕੀਤੇ, ਉੱਥੇ ਗੁਰੂ ਨਾਨਕ ਦੀ ਉਹ ਅਮੋਲਕ ਦਾਤ, ਜਿਸ ਦਾਤ ਨੂੰ ਸੰਸਾਰ ਵਿੱਚ ਪ੍ਰਚਾਰ ਦੇ ਤੌਰ ਤੇ ਗੁਰੂ ਨਾਨਕ ਨੇ ਵਰਤਿਆ। ਦੁਨੀਆਂ ਦੇ ਵਿੱਚ ਭਾਸ਼ਣ ਕਲਾ ਜਿਹੜੀ ਹੈ ਆਪਣੇ ਆਪ ਚ ਬਹੁਤ ਵੱਡੀ ਕਲਾ ਹੈ, ਔਰ ਦੁਨੀਆਂ ਦੇ ਵੱਡੇ ਵੱਡੇ ਰਹਿਬਰਾਂ ਨੇ ਭਾਸ਼ਣ ਕਲਾ ਨਾਲ ਆਪਣੇ ਕਲਾਮ ਦੇ ਨਾਲ ਪ੍ਰਚਾਰ ਕੀਤਾ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਨਵੇਕਲਾ ਢੰਗ ਹੈ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਕੋਈ ਬਹੁਤੇ ਸਾਥੀ ਨਹੀਂ, ਕੇਵਲ ਇੱਕ ਸਾਥੀ ਮਰਦਾਨਾ ਹੈ ਤੇ ਇੱਕ ਸਾਥੀ ਭਾਈ ਬਾਲਾ ਹੈ। ਭਾਈ ਬਾਲਾ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ, ਉੱਥੇ ਭਾਈ ਮਰਦਾਨਾ ਜਿਹੜਾ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਕੀਰਤਨ ਦੀ ਭੁੱਖ ਜਿਹੜੀ ਹੈ ਉਸ ਨੂੰ ਤ੍ਰਿਪਤ ਕਰਦਾ। ਮੈਂ ਭੁੱਖ ਸ਼ਬਦ ਵਰਤਿਆ, ਭਾਵੇਂ ਇਹ ਸ਼ਬਦ ਫਿੱਕਾ, ਪਰ ਸਤਸੰਗੀ ਜਨੋ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਹੀ ਪਵਿੱਤਰ ਬਚਨ ਹੈ ਜਨਮ ਸਾਖੀ ਭਾਈ ਬਾਲੇ ਵਾਲੀ ਵਿੱਚ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਰੱਬ ਜਿਸ ਨੂੰ ਆਖਿਆ ਜਾਂਦਾ ਉਸ ਦਾ ਆਹਾਰ ਕੀ ਹੈ, ਉਹਦੀ ਖੁਰਾਕ ਕੀ ਹੈ, ਤਾਂ ਪਾਤਸ਼ਾਹ ਜੀ ਇਹ ਬਚਨ ਕਹੇ ਸਨ, ਰੱਬ ਖਾਂਦਾ ਰਾਗ ਨਿਆਮਤਾਂ ਪਹਿਨੇ ਸੱਚ ਪੁਸ਼ਾਕ। ਉਹ ਰਾਗ ਦੀ ਨਿਆਮਤ ਛਕਦਾ, ਉਹ ਰਾਗ ਛਕਦਾ, ਕਿਉਂਕਿ ਰਾਗ ਪ੍ਰੇਮ ਦਾ ਨਾਂ ਹੈ, ਉਹ ਪ੍ਰੇਮ ਦੀ ਖੁਰਾਕ ਖਾਂਦਾ, ਉਹ ਰਾਗ ਦੀ ਖੁਰਾਕ ਖਾਂਦਾ, ਸੰਗੀਤ ਦੀ ਖੁਰਾਕ ਖਾਂਦਾ, ਇਸ ਮਨ ਨੂੰ ਸਮਝਾਉਣ ਵਾਸਤੇ। ਕਿਉਂਕਿ ਮਨ ਦਾ ਜਿਹੜਾ ਫਲਸਫਾ ਹੈ ਜਾਂ ਮਨ ਦਾ ਤੌਰ ਤਰੀਕਾ ਜਿਹੜਾ ਹੈ ਉਹ ਬੜਾ ਸੂਖਮ ਹੈ, ਤੇ ਸੂਖਮ ਮਨ ਨੂੰ ਪਕੜਨ ਵਾਸਤੇ, ਇਸ ਦੀ ਦੌੜ ਨੂੰ ਫੜਨ ਵਾਸਤੇ, ਇਹਦੀ ਬਰਾਬਰੀ ਕਰਨ ਵਾਸਤੇ ਸੰਗੀਤ ਇੱਕ ਸੂਖਸ਼ਮ ਕਲਾ ਹੈ ਜਿਸ ਦੇ ਨਾਲ ਇਸ ਮਨ ਨੂੰ ਵਸ ਵਿੱਚ ਕੀਤਾ ਜਾ ਸਕਦਾ। ਔਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਗਾ ਕੇ ਸੰਸਾਰ ਵਿੱਚ ਪ੍ਰਚਾਰ ਕੀਤਾ, ਗਾ ਕੇ ਹੀ ਆਪਣੇ ਪ੍ਰਭੂ ਨੂੰ ਰਿਝਾਇਆ, ਇਕਮਿਕ ਹੋਏ ਉਸ ਪਰਮੇਸ਼ਵਰ ਦੇ ਨਾਲ। ਤੋ ਸਤਸੰਗੀ ਜਨੋ, ਉਸ ਦਾਤ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਆਪਣੇ ਪਿਆਰੇ ਸਿੱਖਾਂ ਨੂੰ ਵਰਤਾਇਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਭਾਵੇਂ ਜੰਗਾਂ ਯੁੱਧਾਂ ਦਾ ਸਮਾਂ ਵੀ ਰਿਹਾ, ਉਨ੍ਹਾਂ ਜੰਗਾਂ ਯੁੱਧਾਂ ਦੇ ਸਮੇਂ ਵਿੱਚ ਵੀ ਇਸ ਰਾਗ ਨੂੰ, ਸੰਗੀਤ ਨੂੰ ਸੰਪੂਰਨ ਤੌਰ ਤੇ ਮਾਨਤਾ ਦਿੰਦੇ ਰਹੇ ਔਰ ਆਪ ਖੁਦ ਵੀ ਕੀਰਤਨ ਕਰਦੇ ਰਹੇ। ਸਮਾਂ ਬਦਲਦਾ ਗਿਆ, ਜਦੋਂ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਮਾਂ ਆਇਆ, ਫਿਰ ਡੂੰਘੀ ਨਜ਼ਰ ਲਾ ਕੇ ਡੂੰਘੀ ਨੀਂਹ ਨਾਲ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੂੰ ਇਹ ਪਾਸਾ ਜਿਹੜਾ ਸੀ ਬੜਾ ਕਮਜ਼ੋਰ ਹੁੰਦਾ ਜਾ ਪਿਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਵੇਖਿਆ ਉਹ ਰਾਗੀ ਲੋਕ, ਉਹ ਰਬਾਬੀ ਲੋਕ ਜਿਨ੍ਹਾਂ ਨੇ ਕੇਵਲ ਤੇ ਕੇਵਲ ਇਸ ਨੂੰ ਆਪਣੀ ਇਸ਼ਟ ਭਗਤੀ ਸਮਝ ਕੇ, ਪਰਮੇਸ਼ਰ ਨੂੰ ਰਿਝਾਉਣ ਦਾ ਸਾਧਨ ਸਮਝ ਕੇ ਇਸ ਦਾ ਪੱਲਾ ਨਹੀਂ ਛੱਡਿਆ, ਸੰਗੀਤ ਨੂੰ ਆਪਣੀ ਜ਼ਿੰਦਗੀ ਦੇ ਨਾਲ ਇਕਮਿਕ ਕਰਕੇ ਰੱਖਿਆ, ਅੱਜ ਉਹ ਲੋਕ ਸੰਗੀਤ ਛੱਡਦੇ ਜਾ ਰਹੇ ਨੇ। ਉਹਦਾ ਕਾਰਨ ਇਹ ਹੈ ਕਿ ਜਿੱਥੇ ਧਾਰਮਿਕ ਤੌਰ ਤੇ, ਅਧਿਆਤਮਿਕ ਤੌਰ ਤੇ ਪਰਮੇਸ਼ਵਰ ਦੀ ਪ੍ਰਾਪਤੀ ਜਾਂ ਧਰਮ ਦੀ ਪ੍ਰਾਪਤੀ ਬੜੀ ਜ਼ਰੂਰੀ ਹੈ, ਉੱਥੇ ਸੰਸਾਰ ਨੂੰ ਚਲਾਉਣ ਵਾਸਤੇ ਅਰਥ ਦੀ ਜ਼ਰੂਰਤ ਵੀ ਹੈ, ਧਨ ਦੀ ਜ਼ਰੂਰਤ ਵੀ ਹੈ। ਜੇ ਰੋਟੀ ਰੋਜ਼ੀ ਨਾ ਹੋਵੇ ਤੇ ਸਤਸੰਗੀ ਜਨੋ ਨਾਮ ਵੀ ਨਹੀਂ ਜਪਿਆ ਜਾ ਸਕਦਾ। ਇੱਕ ਵਾਰ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਜਦੋਂ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਗੁਰਗੱਦੀ ਤੇ ਸੁਭਾਏਮਾਨ ਹੋਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜਾ ਕਠਿਨ ਤਪ ਕਰਨ ਦਾ ਇੱਕ ਪ੍ਰੋਗਰਾਮ ਬਣਾਇਆ। ਸਾਰਿਆਂ ਦੇ ਵਰਜਣ ਦੇ ਬਾਵਜੂਦ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬਣਾਏ ਹੋਏ ਪ੍ਰੋਗਰਾਮ ਤੇ ਅਟਲ ਸਨ, ਦ੍ਰਿੜ ਸਨ ਕਿ ਸ੍ਰੀ ਭੈਣੀ ਸਾਹਿਬ ਤੋਂ ਜਾ ਕੇ ਕਿਤੇ ਦੂਰ ਦੁਰਾਡੇ ਜਾ ਕੇ ਭਜਨ ਬੰਦਗੀ ਕੀਤਾ ਜਾਵੇ, ਸਿਮਰਨ ਕੀਤਾ ਜਾਵੇ। ਭਾਵੇਂ ਜਗਤ ਮਾਤਾ ਮਾਤਾ ਜੀਵਨ ਕੌਰ ਜੀ ਨੇ ਇਹ ਵੀ ਬਚਨ ਕਹੇ ਕਿ ਤੁਹਾਡੀ ਤਾਂ ਪਹਿਲੇ ਹੀ ਭਗਤੀ ਬਹੁਤ ਜ਼ਿਆਦਾ, ਤੁਹਾਨੂੰ ਹੁਣ ਭਗਤੀ ਕਰਨ ਦੀ ਲੋੜ ਨਹੀਂ, ਤੁਸੀਂ ਇੱਥੇ ਹੀ ਬੈਠ ਕੇ ਸਿਮਰਨ ਕਰੋ, ਭਜਨ ਬਾਣੀ ਕਰੋ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕੀਤਾ, ਮਾਤਾ ਜੀ ਮੈਂ ਵਿਆਹ ਨਹੀਂ ਖਾਣਾ, ਮੈਂ ਤਾਜ਼ਾ ਪਕਾ ਕੇ ਛਕਣਾ। ਤੇ ਸਤਸੰਗੀ ਜਨੋ, ਜਦੋਂ ਫਿਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਦੂਰ ਜਾਣ ਦਾ ਪ੍ਰੋਗਰਾਮ ਜਿਹੜਾ ਸੀ ਉਸ ਨੂੰ ਤੈ ਰੱਦ ਕਰ ਦਿੱਤਾ, ਪਰ ਇੱਥੇ ਰਹਿ ਕੇ ਬੜੀ ਕਠਿਨ ਤਪੱਸਿਆ ਸ਼ੁਰੂ ਕਰ ਦਿੱਤੀ। ਉਸ ਤਪੱਸਿਆ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਹਾਰ ਇੰਨਾ ਘੱਟ ਕਰ ਦਿੱਤਾ ਕਿ ਜਿਹਨੂੰ ਆਖਿਆ ਜਾ ਸਕਦਾ ਕਿ ਦੁਨਿਆਵੀ ਤੌਰ ਤੇ ਬੰਦ ਕਰ ਦੇਣ ਵਾਲੀ ਗੱਲ ਸੀ। ਬਹੁਤ ਜ਼ਿਆਦਾ ਆਹਾਰ ਜਦੋਂ ਘਟਾ ਦਿੱਤਾ, ਸਰੀਰ ਆਖਰ ਕਮਜ਼ੋਰ ਹੋਣਾ ਸੀ, ਕਿਉਂਕਿ ਇਹ ਸਰੀਰ ਸਾਡੇ ਤ੍ਰੈ ਮਨ ਦੇਹੁਰੀ ਚੱਲੈ ਪਾਣੀ ਅੰਨ, ਇਹ ਆਖਰ ਸਰੀਰ ਜਿਹੜਾ ਹੈ ਅੰਨ ਪਾਣੀ ਦੇ ਨਾਲ ਚੱਲਣਾ। ਤੇ ਉਸ ਵੇਲੇ ਨਾਮਧਾਰੀ ਪੰਥ ਦੇ ਸੁਪ੍ਰਸਿੱਧ ਵਿਦਵਾਨ ਮਹਾਨ ਸਾਧੂ, ਜਿਨ੍ਹਾਂ ਨੂੰ ਇਹ ਸ਼ਰੇ ਵੀ ਜਾਂਦਾ ਕਿ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੰਸਕ੍ਰਿਤ ਦੇ ਗ੍ਰੰਥ ਜਿਹੜੇ ਸਨ, ਲਘੂ ਕੌਮ ਦੀ ਪੰਚ ਸੰਧੀ ਆਦਿਕ ਜਿਹੜੇ ਗ੍ਰੰਥ ਸਨ ਉਹ ਉਨ੍ਹਾਂ ਕੋਲੋਂ ਪੜ੍ਹੇ ਸਨ। ਮੇਰੀ ਮੁਰਾਦ ਹੈ ਮਹਾਨ ਸਾਧੂ ਸ਼੍ਰੀਮਾਨ ਸੰਤ ਪੰਡਿਤ ਬਸੰਤ ਸਿੰਘ ਜੀ। ਪੰਡਿਤ ਬਸੰਤ ਸਿੰਘ ਜੀ ਨੇ ਫਿਰ ਅਰਜ਼ ਕੀਤੀ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਚ, ਗਰੀਬ ਨਿਵਾਜ਼ ਮੈਂ ਇੱਕ ਅਰਜ਼ ਕਰਨ ਵਾਸਤੇ ਆਇਆ ਹਾਂ ਕਿ ਜਿਹੜਾ ਗੁਰਬਾਣੀ ਵਿੱਚ ਇਹ ਬਚਨ ਆਪ ਜੀ ਨੇ ਅੰਕਿਤ ਕੀਤਾ ਹੈ ਕਿ ਦੇਹ ਘੋੜੀ ਚੜ੍ਹ ਹਰ ਪਾਇਆ, ਇਹਦਾ ਕੀ ਅਰਥ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕੀਤਾ, ਪੰਡਿਤ ਜੀ ਇਹਦਾ ਅਰਥ ਤੇ ਬਿਲਕੁਲ ਸਿੱਧਾ ਹੀ ਹੈ ਕਿ ਦੇਹ ਰੂਪੀ ਘੋੜੀ ਤੇ ਚੜ੍ਹ ਕੇ ਹੀ ਉਸ ਹਰੀ ਪਰਮੇਸ਼ਵਰ ਨੂੰ ਪ੍ਰਾਪਤ ਕੀਤਾ ਜਾ ਸਕਦਾ। ਤੇ ਉਸ ਵੇਲੇ ਪੰਡਿਤ ਬਸੰਤ ਸਿੰਘ ਜੀ ਨੇ ਅਰਜ਼ ਕੀਤੀ, ਕਹਿਣ ਲੱਗੇ ਫਿਰ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਿਰ ਆਪਣੀ ਘੋੜੀ ਵੱਲ ਵੀ ਧਿਆਨ ਮਾਰ ਕੇ ਵੇਖੋ, ਤੁਸੀਂ ਤੇ ਘੋੜੀ ਮਾਰ ਦੇਣ ਲੱਗੇ ਹੋ ਖੁਰਾਕ ਤੋਂ ਬਿਨਾਂ। ਉਸ ਵੇਲੇ ਫਿਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਨ੍ਹਾਂ ਦਾ ਬਚਨ ਮੰਨ ਕੇ ਫਿਰ ਆਹਾਰ ਜਿਹੜਾ ਸੀ ਉਹ ਸ਼ੁਰੂ ਕੀਤਾ ਸੀ। ਮੇਰਾ ਕੇਵਲ ਅਰਜ਼ ਕਰਨ ਤੋਂ ਇਹ ਭਾਵ ਸੀ ਕਿ ਸਰੀਰ ਜਿਹੜਾ ਸੰਸਾਰ ਦੀਆਂ ਲੋੜਾਂ ਜਿਹੜੀਆਂ ਨੇ ਧਨ ਪਦਾਰਥ ਤੋਂ ਬਗੈਰ ਨਹੀਂ ਚੱਲਦੀਆਂ, ਤੇ ਉਹ ਜਿਹੜੇ ਰਬਾਬੀ ਲੋਕ ਸਨ ਉਹਨਾਂ ਨੂੰ ਜਿਹੜੀ ਨਵੀਂ ਜਮਾਤ ਪੰਜਾਬ ਦੇ ਵਿੱਚ ਜਾਂ ਗੁਰਦੁਆਰਿਆਂ ਵਿੱਚ ਕਾਬਜ ਹੋਈ ਸੀ ਇਹਨਾਂ ਨੇ ਵਿਸਾਰ ਦਿੱਤਾ, ਆਪਣੇ ਮਨ ਵਿੱਚੋਂ ਕੱਢ ਦਿੱਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਵੇਖਿਆ ਕਿ ਜਿਹੜੀ ਕੋਈ ਵੀ ਗੁਣ ਹੈ ਨਾ ਸੰਸਾਰ ਦੇ ਵਿੱਚ, ਉਹ ਅਸਲ ਦੇ ਵਿੱਚ ਉਹਦੇ ਦੋ ਤਿੰਨ ਕਾਰਨ ਹੁੰਦੇ ਨੇ ਹਰ ਮਨੁੱਖ ਦੇ। ਪਹਿਲੀ ਗੱਲ ਹੈ ਲੋੜ, ਲੋੜ ਕਰਕੇ ਕੋਈ ਮਨੁੱਖ ਮਿਹਨਤ ਕਰਦਾ। ਦੂਸਰਾ ਹੈ ਸ਼ੌਕ, ਤੀਸਰਾ ਹੈ ਭਉ। ਇਹ ਤਿੰਨ ਕੁ ਕਾਰਨ ਹੁੰਦੇ ਨੇ, ਪਰ ਸਤਸੰਗੀ ਜਨੋ ਸਭ ਤੋਂ ਪਹਿਲੀ ਲੋੜ ਹੈ। ਜੇ ਲੋੜ ਪੂਰੀ ਨਾ ਹੋਵੇ ਤੇ ਨਿਰਾ ਸ਼ੌਕ ਵੀ ਕੀ ਕਰੇਗਾ, ਲੋੜ ਪੂਰੀ ਨਾ ਹੋਵੇ ਤੇ ਕਿਸੇ ਗੁਰੂ ਦਾ ਭਉ ਵੀ ਕੀ ਕਰੇਗਾ। ਸਤਸੰਗੀ ਜਨੋ ਲੋੜ ਪੂਰੀ ਹੋਣੀ ਬੜੀ ਜ਼ਰੂਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵੇਖਿਆ ਕਿ ਉਹ ਰਬਾਬੀਆਂ ਦੀਆਂ ਰੀਤਾਂ ਜਿਹੜੀਆਂ ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਚੱਲ ਰਹੀਆਂ ਸਨ, ਉਹ ਅੱਜ ਖਤਮ ਹੁੰਦੀਆਂ ਜਾ ਰਹੀਆਂ ਨੇ, ਅਲੋਪ ਹੋ ਜਾਣਗੀਆਂ। ਭਾਈ ਮੋਤੀ ਵਰਗੇ ਉੱਚ ਕੋਟੀ ਦੇ ਰਬਾਬੀ ਜਿਹੜੇ ਸਨ ਉਹ ਸੰਸਾਰ ਤੋਂ ਚਲੇ ਗਏ ਨੇ, ਜਿਹੜੇ ਬਾਕੀ ਰਹਿੰਦੇ ਨੇ ਆਖਰ ਇਹ ਸੰਸਾਰ ਆਉਣ ਜਾਣ ਬਣਿਆ ਹੋਇਆ, ਇਹ ਵੀ ਚਲੇ ਜਾਣਗੇ ਤੇ ਇਹ ਰੀਤਾਂ ਕਿਤੇ ਅਲੋਪ ਹੀ ਨਾ ਹੋ ਜਾਣ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਉਸ ਸੰਗੀਤ ਨੂੰ ਪ੍ਰੋਤਸਾਹਨ ਕਰਨ ਵਾਸਤੇ, ਉਤਸ਼ਾਹਿਤ ਕਰਨ ਵਾਸਤੇ ਫਿਰ ਇਹ ਕਿਰਪਾ ਕੀਤੀ ਕਿ 1933 ਈਸਵੀ ਵਿੱਚ ਸ੍ਰੀ ਭੈਣੀ ਸਾਹਿਬ ਦੀ ਇਸ ਪਾਵਨ ਪਵਿੱਤਰ ਭੂਮੀ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਿਵਾਜੇ ਹੋਏ ਇਸ ਨਗਰ ਵਿੱਚ ਗੁਣੀ ਜਨਾਂ ਨੂੰ, ਵਿਦਵਾਨ ਜਨਾਂ ਨੂੰ ਬੁਲਾ ਕੇ, ਰਾਗੀ ਜਨਾਂ ਨੂੰ, ਰਬਾਬੀ ਜਨਾਂ ਨੂੰ ਬੁਲਾ ਕੇ, ਸੰਗੀਤਕਾਰਾਂ ਨੂੰ ਬੁਲਾ ਕੇ ਜਿੱਥੇ ਉਨ੍ਹਾਂ ਦਾ ਹਰ ਤਰ੍ਹਾਂ ਮਾਣ ਕੀਤਾ, ਉਥੇ ਨਾਲ ਦੀ ਨਾਲ ਉਨ੍ਹਾਂ ਦੇ ਗੁਣ ਦੀ ਕਦਰ ਕਰਦਿਆਂ ਹੋਇਆਂ ਉਨ੍ਹਾਂ ਨੂੰ ਇਨਾਮ ਵੀ ਦਿੱਤੇ, ਬੇਅੰਤ ਖੁਸ਼ੀਆਂ ਵੀ ਬਖਸ਼ਿਸ਼ ਕੀਤੀਆਂ। ਉਨ੍ਹਾਂ ਦੇ ਮਨ ਵਿੱਚ ਇੱਕ ਅਹਿਸਾਸ ਪੈਦਾ ਹੋਇਆ, ਇੱਕ ਹੌਸਲਾ ਪੈਦਾ ਹੋਇਆ ਕਿ ਅੱਜ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਉਹ ਗੱਦੀ ਬਰਕਰਾਰ ਹੈ ਔਰ ਉਹ ਗੱਦੀ ਅੱਜ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵਾਂਗੂ ਅੱਜ ਆਪਣੇ ਮਰਦਾਨਿਆਂ ਦੀ ਕਦਰ ਕਰਨ ਤੋਂ ਪਿੱਛੇ ਨਹੀਂ ਹਟਣ ਵਾਲੀ। ਇਸ ਵਾਸਤੇ ਉਹ ਪਰੰਪਰਾ ਨੂੰ ਸੰਭਾਲਣ ਦਾ ਯਤਨ ਕੀਤਾ 1933 ਵਿੱਚ ਗੁਰਮਤਿ ਸੰਗੀਤ ਸੰਮੇਲਨ ਕਰਕੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਦੋਂ ਵੇਖਿਆ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਉਹ ਬੂਟਾ ਜਿਸ ਨੂੰ ਵੇਖ ਕੇ ਸੰਸਾਰ ਦੇ ਲੋਕ ਬੜੇ ਹੈਰਾਨ ਹੁੰਦੇ ਸਨ ਕਿ ਇੰਨੀ ਤੇਜ਼ੀ ਨਾਲ ਫੈਲਿਆ, ਇੰਨਾ ਹਰਿਆਵਲ ਹੈ, ਇੰਨੇ ਸੁੰਦਰ ਫਲਾਂ ਵਾਲਾ ਇਹ ਬੂਟਾ ਹੈ, ਇਸ ਬੂਟੇ ਨੂੰ ਨਜ਼ਰ ਲੱਗਦੀ ਜਾ ਰਹੀ ਹੈ, ਇਸ ਬੂਟੇ ਨੂੰ ਛਾਂਗਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਉਹ ਕਿਸੇ ਓਪਰੇ ਵੱਲੋਂ ਨਹੀਂ, ਆਪਣਿਆਂ ਵੱਲੋਂ ਹੀ ਇੱਕ ਦੂਜੇ ਨੂੰ ਫਲਾਣਾ ਸਿੱਖ ਨਹੀਂ, ਫਲਾਣਾ ਸਿੱਖ ਨਹੀਂ, ਭਰਾ ਮਾਰੂ ਜੰਗਾਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ। ਇਸ ਗ੍ਰਹਿ ਯੁੱਧ ਤੋਂ ਖਾਲਸਾ ਕੌਮ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਚਾਉਣ ਵਾਸਤੇ 1934 ਈਸਵੀ ਵਿੱਚ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਪਵਿੱਤਰ ਤਪੋ ਭੂਮੀ ਉੱਤੇ ਮਹਾਨ ਕਿਰਪਾ ਕਰਕੇ ਉਸ ਵੇਲੇ, ਅੱਜ ਦੀ ਗੱਲ ਨਹੀਂ, ਉਸ ਵੇਲੇ ਦੀ ਗੱਲ ਹੈ, 1934 ਦੀ ਗੱਲ ਹੈ, ਜਦੋਂ 70,000 ਰੁਪਈਆ ਲਾ ਕੇ ਇੱਕ ਮਹਾਨ ਕਾਨਫਰੰਸ ਕੀਤੀ ਔਰ ਉਹਦਾ ਨਾਂ ਰੱਖਿਆ ਗੁਰੂ ਨਾਨਕ ਨਾਮ ਲੇਵਾ ਸਰਬ ਸੰਪਰਦਾ ਕਾਨਫਰੰਸ। ਔਰ ਹੈਰਾਨੀ ਵਾਲੀ ਗੱਲ ਵੀ ਹੈ ਤੇ ਖੁਸ਼ੀ ਦੀ ਗੱਲ ਵੀ ਹੈ ਕਿ ਗਰੀਬ ਨਿਵਾਜ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਉਦਾਰਚਿਤੀ ਦਾ ਸਬੂਤ ਦਿੰਦਿਆਂ ਹੋਇਆਂ ਆਪਣੇ ਘਰ ਵਿੱਚ ਹੀ, ਜਿਹੜੇ ਲੋਕ ਆਪਣੇ ਆਪ ਨੂੰ ਇਹ ਸਮਝਦੇ ਸਨ ਕਿ ਅਸੀਂ ਸਿੱਖੀ ਦੀ ਮੁੱਖ ਧਾਰਾ ਨਾਲ ਜੁੜੇ ਹੋਏ ਹਾਂ, ਜਿਹੜੇ ਸਾਨੂੰ ਸਿੱਖ ਨਹੀਂ ਸਨ ਮੰਨਣ ਨੂੰ ਤਿਆਰ, ਉਨ੍ਹਾਂ ਲੋਕਾਂ ਨੂੰ ਆਖਿਆ ਤੁਸੀਂ ਆਪਣੀ ਮਾਨਤਾ ਅਨੁਸਾਰ ਅਰਦਾਸ ਕਰ ਸਕਦੇ ਹੋ। ਔਰ ਇੱਕ ਸਮੇਂ ਅਰਦਾਸ ਜਿਹੜੀ ਸੀ ਉਹ ਉਨ੍ਹਾਂ ਦੀ ਮਾਨਤਾ ਅਨੁਸਾਰ ਭਾਈ ਸਾਹਿਬ ਅਰਜਨ ਸਿੰਘ ਜੀ ਬਾਗੜੀਆਂ ਵਾਲੇ ਕਰਿਆ ਕਰਦੇ ਸਨ। ਇੱਕ ਟਾਈਮ ਜਿਹੜੀ ਅਰਦਾਸ ਸੀ ਉਹ ਨਾਮਧਾਰੀ ਪੰਥ ਦੀ ਮਰਿਆਦਾ ਅਨੁਸਾਰ ਹੁੰਦੀ ਸੀ। ਔਰ ਯਾਦ ਰੱਖਣ ਵਾਲੀ ਗੱਲ ਹੈ ਕਿ ਜਿਸ ਟਾਈਮ ਭਾਈ ਅਰਜਨ ਸਿੰਘ ਜੀ ਬਾਗੜੀਆਂ ਵਾਲੇ ਅਰਦਾਸ ਕਰਦੇ ਸਨ, ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਹ ਹੁਕਮ ਸੀ ਕਿ ਚੋਰ ਵੀ ਨਾ ਕੀਤਾ ਜਾਵੇ। ਭਾਵ ਸੀ ਕਿ ਅਸੀਂ ਇਕੱਠੇ ਹੋ ਕੇ ਬੈਠਣਾ, ਮਿਲ ਕੇ ਬੈਠਣਾ, ਕਿਸੇ ਤਰੀਕੇ ਨਾਲ ਵੀ ਇਹ ਕੌਮ ਇਕੱਠੀ ਹੋਣੀ ਚਾਹੀਦੀ ਹੈ, ਕਿਉਂਕਿ ਜਿਸ ਕੌਮ ਵਿੱਚ ਫੁੱਟ ਪੈ ਜਾਵੇ ਉਹ ਕੌਮ ਕਦੇ ਤਰੱਕੀ ਨਹੀਂ ਕਰ ਸਕਦੀ। ਕਿਸੇ ਵਿਦਵਾਨ ਨੇ ਲਿਖਿਆ, ਉਹ ਕਹਿੰਦਾ, ਉਮਰ ਬੱਕਰੀ ਦੀ ਬਾਕੀ ਰਹੀ ਕਿੰਨੀ, ਜਿਹੜੀ ਵਸਦੀ ਘੋਰ ਨੇ ਭੇੜੀਆਂ ਦੇ, ਮਿਰਗ ਮੌਤ ਤੋਂ ਮੁਕਤ ਹੋ ਜਾਊ ਕੀਕਣ, ਜਿਹੜਾ ਸ਼ਬਦ ਸੁਣਦਾ ਘੰਡਾ ਹੇੜੀਆਂ ਦੇ, ਕਦੇ ਪੂਰ ਨਹੀਂ ਪਹੁੰਚਦੇ ਪੱਤਣਾਂ ਤੇ, ਘਰ ਵਿੱਚ ਫੁੱਟ ਪੈ ਜਾਏ ਕੌਮਾਂ ਜਿਹੜੀਆਂ ਦੇ, ਉਨ੍ਹਾਂ ਕੋਲ ਨਹੀਂ ਪਾਰਸਾ ਰਾਜ ਰਹਿੰਦੇ, ਘਰ ਵਿੱਚ ਫੁੱਟ ਪੈ ਜਾਏ ਕੌਮਾਂ ਜਿਹੜੀਆਂ ਦੇ। ਇਸ ਵਾਸਤੇ ਸਤਿਗੁਰੂ ਜੀ ਨੇ ਇਸ ਫੁੱਟ ਤੋਂ ਬਚਾਉਣ ਵਾਸਤੇ ਇਹ ਕਿਰਪਾ ਕੀਤੀ। ਕੇਵਲ ਇਹੀ ਨਹੀਂ ਕਿਰਪਾ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 1942 ਦੇ ਵਿੱਚ ਸ੍ਰੀ ਭੈਣੀ ਸਾਹਿਬ ਦੀ ਧਰਤੀ ਤੇ ਹਿੰਦੂ ਸਿੱਖ ਮਿਲਾਪ ਕਾਨਫਰੰਸ ਕਰਵਾਈ। 1943 ਵਿੱਚ ਹਿੰਦੂ ਸਿੱਖ ਮੁਸਲਮਾਨ ਮਿਲਾਪ ਕਾਨਫਰੰਸ ਵੀ ਕਰਵਾਈ ਗਈ। 1943 ਦੇ ਵਿੱਚ ਹੀ ਇੱਕ ਹੋਰ ਕਾਨਫਰੰਸ ਹੋਈ ਪੰਜਾਬੀ ਦੇ ਸੰਬੰਧ ਵਿੱਚ ਵੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਆਪਣਿਆਂ ਵਾਂਗੂ ਪਿਆਰ ਦੇ ਕੇ, ਭਾਵੇਂ ਕੋਈ ਵਿਰੋਧੀ ਵੀ ਸੀ ਉਹਨੂੰ ਇਸ ਮਾਰਗ ਤੇ ਚਲਾਇਆ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਕਿ ਸਾਡਾ ਮਾਰਗ ਸਾਡਾ ਰਸਤਾ ਆਪਸ ਵਿੱਚ ਲੜਨਾ ਨਹੀਂ, ਛੋਟੀਆਂ ਛੋਟੀਆਂ ਗੱਲਾਂ ਤੋਂ ਝਗੜ ਕੇ ਆਪਣੇ ਸਮੇਂ ਨੂੰ ਬਰਬਾਦ ਨਾ ਕਰੀਏ, ਆਪਣੇ ਧਨ ਨੂੰ ਬਰਬਾਦ ਨਾ ਕਰੀਏ, ਆਪਣੇ ਘਰ ਨੂੰ ਬਰਬਾਦ ਨਾ ਕਰੀਏ, ਬਲਕਿ ਦੇਸ਼ ਦੀ ਆਜ਼ਾਦੀ ਵਾਸਤੇ ਲੰਬੀਆਂ ਪੁਲਾਂਘਾਂ ਪੁੱਟਣ ਵਾਸਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਤਿਆਰ ਕੀਤਾ। ਮੇਰਾ ਸਮਾਂ ਘੜੀ ਦੱਸ ਰਹੀ ਹੈ, ਹੋ ਗਿਆ, ਮੈਂ 1-2 ਮਿੰਟਾਂ ਵਿੱਚ ਹੀ ਆਪ ਜੀ ਨਾਲ ਅਰਜ਼ ਕਰਕੇ ਖਿਮਾ ਦਾ ਜਾਚਕ ਹੋ ਜਾਣਾ। ਜਿੱਥੇ ਸਤਿਗੁਰੂ ਜੀ ਨੇ ਹੋਰ ਮਹਾਨ ਕਿਰਪਾ ਕੀਤੀਆਂ ਮੈਂ ਅਰਜ਼ ਕਰਾਂਗਾ। ਸਭ ਤੋਂ ਵੱਡੀ ਕਿਰਪਾ ਸਤਿਗੁਰੂ ਜੀ ਨੇ ਇਹ ਕੀਤੀ ਕਿ ਸਾਨੂੰ ਗਰੀਬ ਨਵਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਵਰਗਾ ਸਤਿਗੁਰੂ ਬਖਸ਼ਿਸ਼ ਕੀਤਾ, ਆਪਣਾ ਉਹ ਸਰੂਪ ਬਖਸ਼ਿਸ਼ ਕੀਤਾ ਜਿਸ ਸਰੂਪ ਨੇ ਸਾਡੇ ਤੇ ਇੰਨੀ ਕਿਰਪਾ ਕੀਤੀ ਕਿ ਅੱਜ 5 ਮਹਾਂਦੀਪਾਂ ਵਿੱਚ ਨਾਮਧਾਰੀ ਪੰਥ ਦਾ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਇਸ ਫੁਲਵਾੜੀ ਦਾ ਬੂਟਾ ਚਮਕਾ ਮਾਰ ਰਿਹਾ, ਇਸ ਮਹੱਲ ਨੂੰ ਇੰਨਾ ਸ਼ਿੰਗਾਰਿਆ, ਇੰਨਾ ਸੁੰਦਰ ਬਣਾ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿ ਵੇਖਦਿਆਂ ਸਾਰ ਹੀ ਲੋਕ ਹੱਥ ਜੋੜ ਲੈਂਦੇ ਨੇ, ਝੁਕਦੇ ਨੇ, ਪਿਆਰ ਕਰਦੇ ਨੇ, ਸਤਿਕਾਰ ਕਰਦੇ ਨੇ, ਆਪਣੇ ਕਲਾਵੇ ਵਿੱਚ ਲੈ ਲੈਂਦੇ ਨੇ, ਕਿਉਂਕਿ ਸਾਰਿਆਂ ਨੂੰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਲਾਵੇ ਵਿੱਚ ਲੈ ਕੇ ਇੰਨਾ ਪਿਆਰ ਦਿੱਤਾ, ਇੰਨਾ ਪਿਆਰ ਦਿੱਤਾ ਕਿ ਜਿਸ ਦਾ ਜ਼ਿਕਰ ਨਹੀਂ ਕੀਤਾ ਜਾ ਸਕਦਾ। ਹਰੀ ਪ੍ਰਤਾਪ ਗੁਰ ਹਰੇ ਤੀਨੇ ਤਾਪ ਗੁਰ, ਤਾਰੇ ਰੋਗ ਸੋਗ ਸਾਪ, ਦੁਖੀਓ ਕਾ ਮੀਤ ਬਨ। ਭਾਰਤ ਕੀ ਫਾਸ ਕਾਟ, ਦੀਨ ਗੋ ਕੋ ਸੁਖ ਦੀਨਾ, ਨਿਰਾਸਵੇ ਰਸ ਭਰਾ ਮਧੁਰ ਸੰਗੀਤ ਬਨ। ਨਾਮ ਕੋ ਦਰਬ ਦੀਆ, ਹਲਤ ਪਲਤ ਸੁਖ, ਹਾਰੇ ਹੂਏ ਹਿਰਦੋਂ ਕੋ ਮਿਲੇ ਹਰੀ ਜੀਤ ਬਨ। ਅਵਗੁਣ ਯਾਰੋਂ ਪਰ ਉਪਕਾਰ ਕਰ, ਦੇਤ ਹੈ ਦੀਦਾਰ ਆਜ ਗੁਰੂ ਜਗਜੀਤ ਬਨ, ਦੇਤ ਹੈ ਦੀਦਾਰ ਆਜ ਗੁਰੂ ਜਗਜੀਤ ਬਨ। ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਹਾਂ। ਮੇਰੇ ਤੋਂ ਬਾਅਦ ਸ਼ਾਇਦ ਪ੍ਰੋਗਰਾਮ ਹਾਲੇ ਚੱਲਣਾ, ਆਪ ਜੀ ਬੈਠ ਕੇ ਸਰਵਣ ਕਰਿਓ। ਮੈਂ ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਹਾਂ। ਸਰਬੱਤ ਮਾਈ ਭਾਈ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।